ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS, a world of difference. You're with SBS Punjabi on mobile, online and on radio.
ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
ਸਵਾਗਤ ਹੈ ਸਾਰੇ ਸਰੋਤਿਆਂ ਦਾ ਮੈਲਬਨ ਸਟੂਡੀਓਜ਼ ਤੋਂ SBS ਪੰਜਾਬੀ ਦੀ ਪੂਰੀ ਟੀਮ ਵੱਲੋਂ। ਅੱਜ ਦਿਨ ਹੈ ਜੀ ਸੋਮਵਾਰ, ਹਫ਼ਤੇ ਦਾ ਪਹਿਲਾ ਦਿਨ ਅਤੇ ਤਰੀਕ ਹੈ 14 ਜੁਲਾਈ। ਅਤੇ ਅਗਲਾ ਇੱਕ ਘੰਟਾ ਤੁਹਾਡੇ ਨਾਲ ਅੱਜ ਇਸ ਪ੍ਰੋਗਰਾਮ 'ਚ ਮੌਜੂਦ ਰਹੂੰਗਾ ਮੈਂ ਤੇਜਿੰਦਰ ਸਿੰਘ। ਦੋਸਤੋ, ਮੈਂ ਆਪਣੀ ਪੂਰੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਪ੍ਰੋਗਰਾਮ 'ਚ ਜੀ ਆਇਆਂ ਨੂੰ ਆਖਦਾ। ਪਿਆਰ ਅਤੇ ਅਦਬ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਸਲਾਮ ਪੇਸ਼ ਕਰਦਾ। ਉਮੀਦ ਕਰ ਰਿਹਾ ਤੁਸੀਂ ਸਾਰੇ ਤੰਦਰੁਸਤ ਹੋਵੋਗੇ, ਖੁਸ਼ ਹੋਵੋਗੇ ਅਤੇ ਸਾਡੇ ਨਾਲ ਇਸ ਵੇਲੇ ਪੰਜਾਬੀ ਪ੍ਰੋਗਰਾਮ 'ਚ ਆਪਣੀ ਸਾਂਝ ਬਣਾ ਰਹੇ ਹੋਵੋਗੇ। ਅਤੇ ਦੋਸਤੋ, ਇਸ ਤੋਂ ਪਹਿਲਾਂ ਆਪਾਂ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਦੀ ਗੱਲ ਕਰੀਏ। ਸਭ ਤੋਂ ਪਹਿਲਾਂ ਯਾਦ ਕਰ ਲੈਂਦੇ ਹਾਂ ਇਸ ਜ਼ਮੀਨ ਦੇ ਅਸਲ ਵਾਰਸਾਂ ਨੂੰ। ਅਸੀਂ ਇਸ ਜ਼ਮੀਨ ਦੇ ਉਹਨਾਂ ਰਿਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲੀਨ ਰਾਸ਼ਟਰ ਦੇ ਵਰੰਜਰੀ ਵਿਵਰੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਿਵਾਇਤੀ ਮਾਲਕਾਂ ਨੂੰ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਤਾਂ ਆਓ ਫਿਰ ਹੁਣ ਪ੍ਰੋਗਰਾਮ ਦੀ ਰੂਪਰੇਖਾ ਦੀ ਗੱਲ ਕਰ ਲੈਂਦੇ ਹਾਂ। ਸ਼ੁਰੂਆਤ ਵਿੱਚ SBS ਪੰਜਾਬੀ ਹਮੇਸ਼ਾ ਦੀ ਤਰ੍ਹਾਂ ਲੈ ਕੇ ਆਉਂਦਾ ਦੇਸ਼ ਦੁਨੀਆ ਦੀਆਂ ਅਹਿਮ ਖ਼ਬਰਾਂ, ਅਤੇ ਖ਼ਬਰਾਂ ਤੋਂ ਬਾਅਦ ਇੱਕ ਖਾਸ ਪੇਸ਼ਕਸ਼ ਹੋਏਗੀ ਜਿਸ ਵਿੱਚ ਇੱਕ 62 ਸਾਲਾ ਵਿਅਕਤੀ ਨੂੰ ਰੂਹਾਨੀ ਬਰਕਤ ਦਿਵਾਉਣ ਦਾ ਝਾਂਸਾ ਦੇ ਕੇ ਲੋਕਾਂ ਤੋਂ $3 ਮਿਲੀਅਨ ਅਤੇ ਕੀਮਤੀ ਗਹਿਣੇ ਠੱਗਣ ਦੇ ਕਥਿਤ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ। ਅਤੇ ਇਸ ਤੋਂ ਬਾਅਦ ਹੋਣਗੀਆਂ ਖ਼ਬਰਾਂ ਪੰਜਾਬ ਤੋਂ, ਕਿਉਂਕਿ ਅੱਜ ਸੋਮਵਾਰ ਦਾ ਦਿਨ ਹੈ ਅਤੇ ਸੋਮਵਾਰ ਦਾ ਦਿਨ ਹੁੰਦਾ ਪੰਜਾਬੀ ਡਾਇਰੀ ਦਾ। ਜੀ ਹਾਂ, ਪੰਜਾਬ ਦੀਆਂ ਖ਼ਬਰਾਂ ਲੈ ਕੇ ਆਉਣਗੇ ਸਾਡੇ ਸਾਥੀ ਪਰਮਜੀਤ ਸਿੰਘ ਸੋਨਾ। ਅਤੇ ਪ੍ਰੋਗਰਾਮ ਵਿੱਚ ਅੱਗੇ ਤੁਹਾਡੀ ਖਾਸ ਮੁਲਾਕਾਤ ਕਰਾਵਾਂਗੇ ਡਾਕਟਰ ਅਮਰੀਕ ਸਿੰਘ ਪੁਨੀ ਨਾਲ, ਜੋ ਕਿ ਦਿੱਲੀ ਯੂਨੀਵਰਸਿਟੀ ਵਿੱਚ ਪੰਜਾਬੀ ਵਿਭਾਗ ਦੇ ਮੁਖੀ ਵਜੋਂ ਸੇਵਾਵਾਂ ਨਿਭਾ ਕੇ ਸਾਲ 2004 ਵਿੱਚ ਸੇਵਾ ਮੁਕਤ ਹੋਏ ਸਨ। ਉਹਨਾਂ ਨੇ ਪੰਜਾਬੀ ਕਵੀ ਪ੍ਰੋਫੈਸਰ ਪੂਰਨ ਸਿੰਘ ਦੀਆਂ ਕਾਵਿ ਰਚਨਾਵਾਂ ਉੱਤੇ PhD ਵੀ ਕੀਤੀ ਹੈ। ਅਤੇ ਪ੍ਰੋਗਰਾਮ ਦੇ ਆਖਰੀ ਹਿੱਸੇ ਵਿੱਚ ਸੁਣਾਂਗੇ ਇੱਕ ਰਿਪੋਰਟ ਲੋਕਤੰਤਰ ਨਾਲ ਸੰਬੰਧਿਤ, ਕਿ ਦੁਨੀਆ ਭਰ ਦੇ ਲੋਕਤੰਤਰ ਨੂੰ ਕਿਵੇਂ ਸਮਝਿਆ ਜਾਂਦਾ ਹੈ। ਪਰ ਆਓ ਸਭ ਤੋਂ ਪਹਿਲਾਂ ਤਾਂ ਅੱਜ ਦੀਆਂ ਖ਼ਬਰਾਂ ਜਾਣਦੇ ਹਾਂ। SBS ਨਿਊਜ਼ ਸਟੂਡੀਓਜ਼ ਤੋਂ ਤੁਹਾਡਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਤੇਜਿੰਦਰ ਸਿੰਘ ਤੇ ਪੇਸ਼ ਹਨ ਅੱਜ ਦੀਆਂ ਖ਼ਬਰਾਂ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦਾ ਕਹਿਣਾ ਹੈ ਕਿ ਚੀਨ ਨਾਲ ਆਸਟ੍ਰੇਲੀਆ ਦੇ ਵਪਾਰਕ ਅਤੇ ਆਰਥਿਕ ਸਬੰਧਾਂ ਨੂੰ ਹੋਰ ਸੁਧਾਰਿਆ ਅਤੇ ਵਧਾਇਆ ਜਾ ਸਕਦਾ ਹੈ। ਸੋਮਵਾਰ 14 ਜੁਲਾਈ ਨੂੰ ਸ਼ੰਘਾਈ ਵਿੱਚ ਆਸਟ੍ਰੇਲੀਆਈ ਲੋਹਾ ਉਤਪਾਦਕਾਂ ਅਤੇ ਚੀਨੀ ਸਟੀਲ ਨਿਰਮਾਤਾਵਾਂ ਦੀ ਇੱਕ ਗੋਲਮੇਜ਼ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਐਲਬਨੀਜ਼ੀ ਦੇ ਚੀਨ ਨੂੰ ਵਿਸ਼ਵ ਬਾਜ਼ਾਰ ਵਿੱਚ ਸਟੀਲ ਦੀ ਜ਼ਿਆਦਾ ਸਪਲਾਈ ਨੂੰ ਹੱਲ ਕਰਨ ਦੇ ਸਬੰਧ ਵਿੱਚ ਇੱਕ ਭਾਸ਼ਣ ਦੇਣ ਦੀ ਉਮੀਦ ਹੈ। ਖਜ਼ਾਨਚੀ ਜਿਮ ਚਾਮੜ ਦਾ ਕਹਿਣਾ ਹੈ ਕਿ ਉਹ ਖਜ਼ਾਨਾ ਬਰੀਫਿੰਗ ਦੇ ਸੋਧੇ ਹੋਏ ਭਾਗਾਂ ਦੇ ਲੀਕ ਹੋਣ ਬਾਰੇ ਸ਼ਾਂਤ ਹਨ, ਜਿਸ ਵਿੱਚ ਮੌਜੂਦਾ ਜਾਣਕਾਰੀ ਜਨਤਕ ਕਰਨ ਦਾ ਇਰਾਦਾ ਨਹੀਂ ਸੀ। ਪੱਤਰਕਾਰਾਂ ਦੁਆਰਾ ਸੂਚਨਾ ਦੀ ਆਜ਼ਾਦੀ ਯਾਨੀ ਫਰੀਡਮ ਆਫ ਇਨਫਾਰਮੇਸ਼ਨ ਦੀ ਬੇਨਤੀ ਦਾਇਰ ਕਰਨ ਤੋਂ ਬਾਅਦ ਇਹ ਜਾਣਕਾਰੀ ਗਲਤੀ ਨਾਲ ABC ਨੂੰ ਭੇਜ ਦਿੱਤੀ ਗਈ ਸੀ। ਸਲਾਹ ਵਿੱਚ ਵੇਰਵੇ ਸ਼ਾਮਿਲ ਸਨ ਕਿ ਟੈਕਸ ਵਧਾਏ ਬਿਨਾਂ ਅਤੇ ਖਰਚਿਆਂ ਵਿੱਚ ਕਟੌਤੀ ਕੀਤੇ ਬਿਨਾਂ ਇੱਕ ਟਿਕਾਊ ਬਜਟ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਅਤੇ ਇਹ ਵੀ ਕਿਹਾ ਗਿਆ ਹੈ ਕਿ ਲੇਬਰ ਦਾ 5 ਸਾਲ ਵਿੱਚ 1.2 ਮਿਲੀਅਨ ਘਰ ਬਣਾਉਣ ਦਾ ਵਾਅਦਾ ਪੂਰਾ ਨਹੀਂ ਹੋ ਪਾਏਗਾ। ਅੱਜ ਯਾਨੀ 14 ਜੁਲਾਈ ਨੂੰ 6,25,000 ਹੋਰ ਆਸਟ੍ਰੇਲੀਆਈ ਲੋਕ ਪਲਾਜ਼ਮਾ ਦਾਨ ਕਰ ਸਕਣਗੇ। ਪਲਾਜ਼ਮਾ ਆਸਟ੍ਰੇਲੀਆਈ ਮਰੀਜ਼ਾਂ ਨੂੰ ਸਭ ਤੋਂ ਵੱਧ ਲੋੜੀਂਦਾ ਦਾਨ ਕਿਸਮ ਹੈ ਅਤੇ 50 ਤੋਂ ਵੱਧ ਡਾਕਟਰੀ ਸਥਿਤੀਆਂ ਦਾ ਇਲਾਜ ਇਸ ਦੀ ਸਪਲਾਈ ਤੇ ਨਿਰਭਰ ਕਰਦਾ ਹੈ। ਪਿਛਲੇ ਦਾਨੀ ਨਿਯਮਾਂ ਮੁਤਾਬਕ LGBTIQ+ ਅਤੇ ਸੈਕਸ ਵਰਕਰ ਭਾਈਚਾਰਿਆਂ ਦੇ ਬਹੁਤ ਸਾਰੇ ਲੋਕਾਂ ਨੂੰ ਪਲਾਜ਼ਮਾ ਦਾਨ ਕਰਨ ਤੋਂ ਰੋਕਿਆ ਗਿਆ ਸੀ ਜੇਕਰ ਉਨ੍ਹਾਂ ਨੇ ਪਿਛਲੇ 3 ਮਹੀਨਿਆਂ ਦੇ ਅੰਦਰ ਸੰਭੋਗ ਕੀਤਾ ਸੀ। ਡੋਨਲਡ ਟਰੰਪ ਦੇ ਮੱਧ ਪੂਰਬ ਦੇ ਰਾਜਦੂਤ ਸਟੀਵ ਵਿਟਕੋਫ ਦਾ ਕਹਿਣਾ ਹੈ ਕਿ ਉਹ ਅਜੇ ਵੀ ਗਾਜ਼ਾ ਜੰਗਬੰਦੀ ਦੇ ਸਮਝੌਤੇ ਦੀਆਂ ਸੰਭਾਵਨਾਵਾਂ ਬਾਰੇ ਆਸਵੰਦ ਹਨ। ਉਹ ਕਹਿੰਦੇ ਹਨ ਕਿ ਆਉਣ ਵਾਲੇ ਘੰਟਿਆਂ ਵਿੱਚ ਨਿਊਜਰਸੀ ਵਿੱਚ ਫੀਫਾ ਕਲੱਬ ਵਿਸ਼ਵ ਕੱਪ ਦੇ ਮੌਕੇ ਤੇ ਕਤਰ ਦੇ ਇੱਕ ਵਫਦ ਨੂੰ ਮਿਲਣ ਵਾਲੇ ਹਨ ਤਾਂ ਜੋ ਚੱਲ ਰਹੀ ਗਾਜ਼ਾ ਜੰਗਬੰਦੀ ਅਤੇ ਬੰਧਕ ਸਮਝੌਤੇ ਦੀ ਗੱਲਬਾਤ ਤੇ ਚਰਚਾ ਕੀਤੀ ਜਾ ਸਕੇ। ਇਸ ਦੌਰਾਨ ਸੰਯੁਕਤ ਰਾਸ਼ਟਰ ਦੀਆਂ 8 ਏਜੰਸੀਆਂ ਯੂਨੀਸੈਫ, WHO, WFP ਅਤੇ UNRWA ਸਮੇਤ ਨੇ ਚੇਤਾਵਨੀ ਦਿੱਤੀ ਹੈ ਕਿ ਤੁਰੰਤ ਈਂਧਨ ਪਹੁੰਚ ਤੋਂ ਬਿਨਾਂ ਗਾਜ਼ਾ ਵਿੱਚ ਮਹੱਤਵਪੂਰਨ ਸੇਵਾਵਾਂ ਠੱਪ ਹੋ ਸਕਦੀਆਂ ਹਨ। ਮੈਲਬਰਨ ਵਿੱਚ ਇੱਕ ਵਿਅਕਤੀ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਹੈ। ਵਿਕਟੋਰੀਆ ਪੁਲਿਸ ਦਾ ਕਹਿਣਾ ਹੈ ਕਿ 30 ਸਾਲਾ ਵਿਅਕਤੀ ਨੂੰ ਉਹਦੇ ਸਰੀਰ ਦੇ ਹੇਠਲੇ ਹਿੱਸੇ ਵਿੱਚ ਗੋਲੀ ਲੱਗਣ ਦੇ ਸ਼ੱਕੀ ਜ਼ਖਮ ਨਾਲ ਪਾਇਆ ਗਿਆ ਹੈ। ਜਦੋਂ ਉਹ ਜਿਸ ਕਾਰ ਨੂੰ ਚਲਾ ਰਿਹਾ ਸੀ ਉਹ ਪਾਰਕ ਦੀ ਵਾੜ ਵਿੱਚੋਂ ਲੰਘੀ ਅਤੇ ਰੌਕਸਬਰਗ ਪਾਰਕ ਵਿੱਚ ਇੱਕ ਦਰਖਤ ਨਾਲ ਜਾ ਟਕਰਾਈ। ਧਰਤੀ ਤੇ ਮਿਲੇ ਮੰਗਲ ਗ੍ਰਹਿ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਟੁਕੜੇ ਨੂੰ 6 ਮਿਲੀਅਨ ਆਸਟ੍ਰੇਲੀਆਈ ਡਾਲਰ ਵਿੱਚ ਨਿਲਾਮ ਕੀਤਾ ਜਾ ਰਿਹਾ ਹੈ। 25 ਕਿਲੋਗ੍ਰਾਮ ਦੀ ਇਹ ਚਟਾਨ ਨਿਊਯਾਰਕ ਵਿੱਚ ਸੋਥਬੀਜ਼ ਦੁਆਰਾ ਇੱਕ ਨੈਚੁਰਲ ਹਿਸਟਰੀ ਥੀਮ ਵਾਲੀ ਵਿਕਰੀ ਦੇ ਹਿੱਸੇ ਵਜੋਂ ਵੇਚੀ ਜਾ ਰਹੀ ਹੈ, ਜਿਸ ਵਿੱਚ ਇੱਕ ਸੈਰਾਟੋਰਸ ਡਾਇਨਾਸੌਰ ਪਿੰਜਰ ਵੀ ਸ਼ਾਮਿਲ ਹੈ ਜੋ 2 ਮੀਟਰ ਉੱਚਾ ਅਤੇ ਲਗਭਗ 3 ਮੀਟਰ ਲੰਬਾ ਹੈ। ਤੇ ਹੁਣ ਖਬਰ ਭਾਰਤ ਤੋਂ। ਹਰਿਆਣਾ ਦੇ ਨੂੰ ਜ਼ਿਲ੍ਹੇ ਵਿੱਚ ਇੰਟਰਨੈਟ ਅਤੇ SMS ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇੱਥੇ 13 ਜੁਲਾਈ ਰਾਤ 9 ਵਜੇ ਤੋਂ 14 ਜੁਲਾਈ ਰਾਤ 9 ਵਜੇ ਤੱਕ 24 ਘੰਟਿਆਂ ਲਈ ਇੰਟਰਨੈਟ ਸੇਵਾਵਾਂ ਮੁਅੱਤਲ ਰਹਿਣਗੀਆਂ। ਬ੍ਰਜ ਮੰਡਲ ਜਲ ਅਭਿਸ਼ੇਕ ਯਾਤਰਾ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਸਖ਼ਤ ਅਤੇ ਵੱਡੇ ਫੈਸਲੇ ਲਏ ਗਏ ਹਨ। ਪੁਲਿਸ ਸੁਪਰਡੈਂਟ ਰਾਜੇਸ਼ ਕੁਮਾਰ ਨੇ ਕਿਹਾ ਹੈ ਕਿ 14 ਜੁਲਾਈ ਨੂੰ ਹੋਣ ਵਾਲੀ ਜਲ ਅਭਿਸ਼ੇਕ ਯਾਤਰਾ ਵਿੱਚ ਹਥਿਆਰ ਅਤੇ ਜਲਨਸ਼ੀਲ ਪਦਾਰਥ ਲੈ ਕੇ ਜਾਣ ਦੀ ਮਨਾਹੀ ਹੋਵੇਗੀ। ਡੀਜੇ ਵਜਾਉਣ ਤੇ ਵੀ ਪੂਰੀ ਤਰ੍ਹਾਂ ਪਾਬੰਦੀ ਹੈ। ਇੰਨਾ ਹੀ ਨਹੀਂ, ਇਸ ਦਿਨ ਜ਼ਿਲ੍ਹੇ ਦੇ ਸਕੂਲ ਬੰਦ ਕਰ ਦਿੱਤੇ ਗਏ ਹਨ। ਮੀਟ ਦੀਆਂ ਦੁਕਾਨਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਪੈਟਰੋਲ ਪੰਪਾਂ ਤੇ ਪੈਟਰੋਲ ਅਤੇ ਡੀਜ਼ਲ ਉਪਲਬਧ ਨਹੀਂ ਹੋਵੇਗਾ। ਯਾਤਰਾ ਦੀ ਸੁਰੱਖਿਆ ਅਤੇ ਆਵਾਜਾਈ ਪ੍ਰਬੰਧਾਂ ਨੂੰ 2000 ਪੁਲਿਸ ਫੋਰਸ ਸੰਭਾਲੇਗੀ। ਤੇ ਇਹਦੇ ਨਾਲ ਹੀ ਅੱਜ ਦੀਆਂ ਇਹ ਖਬਰਾਂ ਸਮਾਪਤ ਹੁੰਦੀਆਂ ਹਨ। ਤੁਸੀਂ ਇਹ ਖਬਰਾਂ ਸੁਣ ਰਹੇ ਸੀ ਤੇਜਿੰਦਰ ਸਿੰਘ ਦੇ ਨਾਲ। ਤੇ ਆਓ ਹੁਣ ਪ੍ਰੋਗਰਾਮ 'ਚ ਅੱਗੇ ਵੱਧਦੇ ਹਾਂ। ਦੋਸਤੋ, ਆਸਟ੍ਰੇਲੀਆ ਵਿੱਚ ਜਾਗਰੂਕਤਾ ਦੇ ਬਾਵਜੂਦ ਵੀ ਕੁਝ ਲੋਕ ਵਹਿਮ ਭਰਮ ਰਾਹੀਂ ਭੋਲੇ ਭਾਲੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਲੈਂਦੇ ਆ। ਨਿਊ ਸਾਊਥ ਵੇਲਸ ਦੀ ਪੁਲਿਸ ਵੱਲੋਂ ਇੱਕ 62 ਸਾਲਾ ਵਿਅਕਤੀ ਨੂੰ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਉਸ ਤੇ ਰੂਹਾਨੀ ਬਰਕਤ ਦਿਵਾਉਣ ਦਾ ਝਾਂਸਾ ਦੇ ਕੇ ਲੋਕਾਂ ਤੋਂ $3 ਮਿਲੀਅਨ ਅਤੇ ਕਈ ਕੀਮਤੀ ਗਹਿਣੇ ਠੱਗਣ ਦੇ ਕਥਿਤ ਦੋਸ਼ ਲਾਏ ਗਏ। ਆਓ ਇਸ ਬਾਰੇ ਵਿਸਤਾਰ ਨਾਲ ਜਾਣਦੇ ਹਾਂ।
SBS ਪੰਜਾਬੀ ਤੋਂ ਮੈਂ ਹਾਂ ਜਸਦੀਪ ਕੌਰ ਗਿੱਲ। ਆਮ ਤੌਰ ਉੱਤੇ ਭਵਿੱਖ ਵਿੱਚ ਕੀ ਹੋਵੇਗਾ ਜਾਂ ਆਉਣ ਵਾਲਾ ਸਮਾਂ ਚੰਗਾ ਹੋਵੇਗਾ ਜਾਂ ਮਾੜਾ, ਇਹ ਕੋਈ ਨਹੀਂ ਦੱਸ ਸਕਦਾ। ਇਸ ਦਾ ਜਵਾਬ ਸਿਰਫ ਸਮਾਂ ਹੀ ਦੇ ਸਕਦਾ ਹੈ। ਬੇਸ਼ੱਕ ਕੁਝ ਅਟਕਲਾਂ ਲਗਾਉਣੀਆਂ ਜਾਂ ਤਰਕੀਬਾਂ ਘੜਨੀਆਂ ਇੱਕ ਵੱਖਰੀ ਚੀਜ਼ ਹੈ। ਭਾਰਤੀ ਭਾਈਚਾਰੇ ਵਿੱਚ ਭਵਿੱਖਬਾਣੀਆਂ ਦਾ ਜ਼ਿਕਰ ਆਮ ਹੀ ਸੁਣਨ ਨੂੰ ਮਿਲ ਜਾਂਦਾ ਹੈ। ਜੋਤਿਸ਼ ਗਿਆਨ ਦੀ ਸੱਭਿਆਚਾਰ ਦੇ ਵਿੱਚ ਭੂਮਿਕਾ ਤੋਂ ਕੋਈ ਅਣਜਾਣ ਨਹੀਂ ਹੈ, ਪਰ ਹੌਲੀ ਹੌਲੀ ਸਮੇਂ ਦੇ ਨਾਲ ਇਸ ਬਾਰੇ ਵਧੇਰੇ ਜਾਗਰੂਕਤਾ ਫੈਲਾਈ ਜਾ ਰਹੀ ਹੈ। ਕੁਝ ਲੋਕਾਂ ਨੇ ਇਸ ਨੂੰ ਭੋਲੇ ਭਾਲੇ ਲੋਕਾਂ ਨੂੰ ਪੈਸੇ ਠੱਗਣ ਦਾ ਧੰਦਾ ਬਣਾ ਲਿਆ। ਪਰ ਇਹ ਸਿਰਫ ਭਾਰਤੀ ਭਾਈਚਾਰੇ ਦੀ ਹੀ ਸਮੱਸਿਆ ਨਹੀਂ ਹੈ, ਬਲਕਿ ਏਸ਼ੀਆ ਦੇ ਹੋਰ ਭਾਈਚਾਰੇ ਵੀ ਇਸ ਤੋਂ ਵਾਂਝੇ ਨਹੀਂ ਹਨ। ਇਸ ਦੀ ਤਾਜ਼ਾ ਉਦਾਹਰਣ ਹਾਲ ਹੀ ਵਿੱਚ ਨਿਊ ਸਾਊਥ ਵੇਲਸ ਤੋਂ ਦੇਖਣ ਨੂੰ ਮਿਲੀ, ਜਿੱਥੇ ਇੱਕ 62 ਸਾਲਾ ਵਿਅਕਤੀ ਨੂੰ ਰੂਹਾਨੀ ਬਰਕਤ ਦੇ ਸਕੈਮਾਂ ਰਾਹੀਂ $3 ਮਿਲੀਅਨ ਦੀ ਠੱਗੀ ਕਰਨ ਦੇ ਕਥਿਤ ਦੋਸ਼ਾਂ ਹੇਠ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਹ ਰੂਹਾਨੀ ਬਰਕਤ ਸਕੈਮ ਕੀ ਹੈ ਅਤੇ ਇਸ ਵਿਅਕਤੀ ਨੇ ਕਿਸ ਉਮਰ ਵਰਗ ਦੇ ਲੋਕਾਂ ਨੂੰ ਸਭ ਤੋਂ ਵੱਧ ਆਪਣਾ ਸ਼ਿਕਾਰ ਬਣਾਇਆ, ਇਸ ਬਾਰੇ ਪੂਰੀ ਰਿਪੋਰਟ ਪੇਸ਼ ਹੈ ਜਸਦੀਪ ਕੌਰ ਗਿੱਲ ਦੀ ਜ਼ੁਬਾਨੀ। ਨਿਊ ਸਾਊਥ ਵੇਲਸ ਵੱਲੋਂ ਬ੍ਰਿਸਬੇਨ ਦੇ ਏਅਰਪੋਰਟ ਤੋਂ ਇੱਕ 62 ਸਾਲਾ ਵਿਅਕਤੀ ਨੂੰ ਬੀਤੇ ਸ਼ੁੱਕਰਵਾਰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਉੱਤੇ ਧੋਖੇ ਨਾਲ ਲੋਕਾਂ ਦਾ ਵਿੱਤੀ ਫਾਇਦਾ ਚੁੱਕਣ ਦੇ ਦੋਸ਼ ਲੱਗੇ ਸਨ। ਉਸ ਨੂੰ ਕਥਿਤ ਦੋਸ਼ਾਂ ਤਹਿਤ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਮੁਤਾਬਕ ਇਹ ਵਿਅਕਤੀ ਜ਼ਿਆਦਾਤਰ ਬਜ਼ੁਰਗ ਮਹਿਲਾਵਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਉੱਤੇ ਬੁਰਾ ਸਮਾਂ ਚੱਲਣ ਦਾ ਵਿਸ਼ਵਾਸ ਦਿਵਾ ਕੇ ਉਨ੍ਹਾਂ ਤੋਂ ਪੈਸੇ ਠੱਗਦਾ ਸੀ। ਪੁਲਿਸ ਮੁਤਾਬਕ ਉਨ੍ਹਾਂ ਨੂੰ 80 ਸ਼ਿਕਾਇਤਾਂ ਮਿਲੀਆਂ ਸਨ, ਜਿਨ੍ਹਾਂ ਮੁਤਾਬਕ ਉਹ ਸਿਡਨੀ ਅਤੇ ਆਲੇ ਦੁਆਲੇ ਦੇ ਇਲਾਕੇ ਰਾਈਡ, ਬਰਵੁੱਡ, ਪੈਰਾਮੈਟਾ ਅਤੇ ਹੌਂਸਬੇ ਵਿੱਚ $3 ਮਿਲੀਅਨ ਦਾ ਕੈਸ਼ ਅਤੇ ਹੋਰ ਕੀਮਤੀ ਵਸਤੂਆਂ ਜਿਵੇਂ ਕਿ ਗਹਿਣਿਆਂ ਦੀ ਲੁੱਟ ਕਰ ਚੁੱਕਾ ਸੀ। ਇਹ ਜਾਂਚ ਅਪ੍ਰੈਲ ਵਿੱਚ ਸ਼ੁਰੂ ਹੋਈ ਸੀ। ਪੁਲਿਸ ਦਾ ਦੋਸ਼ ਹੈ ਕਿ ਇਸ ਵਿਅਕਤੀ ਨੇ ਪੈਰਾਮੈਟਾ ਦੀ ਇੱਕ 70 ਸਾਲਾ ਬਜ਼ੁਰਗ ਔਰਤ ਤੋਂ ਵੱਡੀ ਰਕਮ ਅਤੇ ਗਹਿਣੇ ਠੱਗੇ ਨੇ। ਇਸ ਵਿਅਕਤੀ ਵੱਲੋਂ ਜ਼ਿਆਦਾਤਰ ਚੀਨੀ ਔਰਤਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਸੀ। ਤਾਂ ਆਖਿਰ ਇਹ ਰੂਹਾਨੀ ਬਰਕਤ ਕੀ ਹੁੰਦੀ ਹੈ? ਤਾਂ ਰੂਹਾਨੀ ਬਰਕਤ ਦੇ ਸਕੈਮਰਸ ਅਕਸਰ ਜਨਤਕ ਥਾਵਾਂ ਉੱਤੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਨੇ। ਜ਼ਿਆਦਾਤਰ ਇਹ ਜੋੜੇ ਜਾਂ ਗਰੁੱਪ ਵਿੱਚ ਹੁੰਦੇ ਨੇ। ਨਿਊ ਸਾਊਥ ਵੇਲਜ਼ ਪੁਲਿਸ ਡਿਟੈਕਟਿਵ ਸੁਪਰੀਡੈਂਟ ਗਾਇ ਮੈਗੀ ਇਸ ਬਾਰੇ ਹੋਰ ਦੱਸਦੇ ਨੇ।
These offenders swarm these vulnerable victims like a pack of hyenas, to be frank. They'll convince them that they've come across bad luck. They will convince them to retrieve their life savings. They'll convince them to put it into a bag. They will convince them that it's been blessed. And they'll tell them not to open that bag for a period of time, up to months. And if they do, they will come across bad fortune. And unfortunately, the victims are opening those bags to find their money and jewelry is simply not in there.
ਜ਼ਿਆਦਾਤਰ ਇਹ ਸਕੈਮਰਸ ਗੱਲਬਾਤ ਦੀ ਸ਼ੁਰੂਆਤ ਇਸ ਸਵਾਲ ਤੋਂ ਕਰਦੇ ਨੇ ਕਿ ਕੀ ਤੁਸੀਂ ਕਿਸੇ ਰੂਹਾਨੀ ਹੀਲਰ ਨੂੰ ਜਾਣਦੇ ਹੋ, ਅਤੇ ਫਿਰ ਉਹ ਗੱਲਬਾਤ ਅੱਗੇ ਵਧਾਉਂਦਿਆਂ ਉਸ ਵਿਅਕਤੀ ਨੂੰ ਕਹਿੰਦੇ ਨੇ ਕਿ ਉਹਨਾਂ ਦਾ ਪਰਿਵਾਰ ਖਤਰੇ ਵਿੱਚ ਹੈ ਅਤੇ ਉਸ ਨੂੰ ਕਿਸੇ ਰੂਹਾਨੀ ਹੀਲਰ ਨੂੰ ਦੇਖਣਾ ਚਾਹੀਦਾ ਹੈ। ਫਿਰ ਉਹ ਇੱਕ ਵਿਅਕਤੀ ਦਾ ਅਜਿਹਾ ਬ੍ਰੇਨ ਵਾਸ਼ ਕਰਦੇ ਨੇ ਇਹ ਕਹਿ ਕੇ ਕਿ ਜੇਕਰ ਉਹਨਾਂ ਨੇ ਆਪਣੇ ਘਰ ਦੇ ਗਹਿਣੇ ਅਤੇ ਕੈਸ਼ ਨੂੰ ਰੂਹਾਨੀ ਅਸੀਸ ਨਾ ਦਵਾਈ ਤਾਂ ਉਹਨਾਂ ਦੇ ਪਰਿਵਾਰ ਦਾ ਕੋਈ ਜੀ ਬੁਰੀ ਤਰ੍ਹਾਂ ਬਿਮਾਰ ਹੋ ਜਾਵੇਗਾ। ਫਿਰ ਉਹ ਵਿਅਕਤੀ ਨੂੰ ਇੱਕ ਬੈਗ ਵਿੱਚ ਗਹਿਣੇ ਅਤੇ ਪੂਰਾ ਕੈਸ਼ ਪਾ ਕੇ ਉਸ ਨੂੰ ਰੂਹਾਨੀ ਅਸੀਸ ਦਿਵਾਉਣ ਦੇ ਲਈ ਕਹਿੰਦੇ ਨੇ। ਇਹ ਵਿਅਕਤੀ ਉਹਨਾਂ ਤੋਂ ਅਜਿਹੇ ਕੀਮਤੀ ਸਮਾਨ ਦੇ ਨਾਲ ਭਰੇ ਬੈਗ ਲੈਂਦਾ ਸੀ ਅਤੇ ਰੂਹਾਨੀ ਅਸੀਸ ਦਿਵਾ ਕੇ ਵਿੱਚ ਬੇਮੁੱਲੀਆਂ ਕੋਈ ਵੀ ਚੀਜ਼ਾਂ ਪਾ ਕੇ ਉਹਨਾਂ ਨੂੰ ਬੈਗ ਵਾਪਸ ਕਰ ਦਿੰਦਾ ਸੀ, ਤੇ ਜ਼ਿਆਦਾਤਰ ਇਹ ਖਾਲੀ ਵੀ ਵਾਪਸ ਕਰ ਦਿੱਤਾ ਜਾਂਦਾ ਏ। ਲੋਕਾਂ ਨੂੰ ਕੁਝ ਸਮੇਂ ਤੱਕ ਆਪਣਾ ਬੈਗ ਨਾ ਖੋਲ੍ਹਣ ਦੇ ਲਈ ਵੀ ਕਿਹਾ ਜਾਂਦਾ ਏ। ਨਿਊ ਸਾਊਥ ਵੇਲਜ਼ ਦੀ ਪੁਲਿਸ ਨੇ ਆਮ ਲੋਕਾਂ ਨੂੰ ਅਜਿਹੇ ਸਕੈਮਰਾਂ ਤੋਂ ਸੁਚੇਤ ਰਹਿਣ ਦੀ ਚੇਤਾਵਨੀ ਦਿੱਤੀ ਹੈ। ਉਹਨਾਂ ਵੱਲੋਂ ਕੁਝ ਹਦਾਇਤਾਂ ਵੀ ਸਾਂਝੀਆਂ ਕੀਤੀਆਂ ਗਈਆਂ ਨੇ। ਪੁਲਿਸ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਹਦਾਇਤਾਂ ਮੁਤਾਬਕ ਉਹਨਾਂ ਲੋਕਾਂ ਤੋਂ ਸਾਵਧਾਨ ਰਹੋ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ ਅਤੇ ਜੋ ਪੈਸੇ ਅਤੇ ਕੀਮਤੀ ਚੀਜ਼ਾਂ ਤੱਕ ਪਹੁੰਚ ਦੀ ਮੰਗ ਕਰਦੇ ਹੋਣ। ਉਹਨਾਂ ਲੋਕਾਂ ਤੋਂ ਸਾਵਧਾਨ ਰਹੋ ਜੋ ਕਿਸੇ ਚੀਨੀ ਜੜੀ ਬੂਟੀਆਂ ਦੇ ਡਾਕਟਰ ਜਾਂ ਅਧਿਆਤਮਿਕ ਇਲਾਜ ਕਰਨ ਬਾਰੇ ਗੱਲ ਕਰਦੇ ਹੋਣ। ਉਹਨਾਂ ਲੋਕਾਂ ਨੂੰ ਨਾ ਫੋਲੋ ਕਰੋ ਜਿਨ੍ਹਾਂ ਨੂੰ ਤੁਸੀਂ ਹੁਣੇ ਕਿਸੇ ਡਾਕਟਰ ਜਾਂ ਇਲਾਜ ਕਰਨ ਵਾਲੇ ਕੋਲ ਮਿਲੇ ਹੋਵੋ। ਅਜਨਬੀਆਂ ਦੇ ਨਾਲ ਗੱਲਬਾਤ ਜਾਰੀ ਨਾ ਰੱਖੋ ਅਤੇ ਆਪਣੇ ਸਥਾਨ ਉੱਤੇ ਬਣੇ ਰਹੋ। ਅਜਨਬੀਆਂ ਨੂੰ ਘਰ ਨਾ ਲਿਆਓ। ਪੈਸੇ, ਗਹਿਣੇ ਜਾਂ ਕੀਮਤੀ ਚੀਜ਼ਾਂ ਅਜਨਬੀਆਂ ਨੂੰ ਨਾ ਸੌਂਪੋ। ਕਿਸੇ ਵੀ ਆਸ਼ੀਰਵਾਦ ਦੀ ਰਸਮ ਦੇ ਲਈ ਪੈਸੇ ਜਾਂ ਗਹਿਣੇ ਬੈਗ ਵਿੱਚ ਪਾ ਕੇ ਨਾ ਦਿਓ। ਸੋ ਪੁਲਿਸ ਵੱਲੋਂ ਵੱਖ ਵੱਖ ਸਮਿਆਂ ਉੱਤੇ ਭਾਈਚਾਰੇ ਨੂੰ ਸੁਚੇਤ ਕੀਤਾ ਜਾਂਦਾ ਹੈ। SBS ਪੰਜਾਬੀ ਤੋਂ ਮੈਂ ਹਾਂ ਜਸਦੀਪ ਕੌਰ ਗਿੱਲ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
ਤਾਂ ਦੋਸਤੋ, ਇਹਦੇ ਨਾਲ ਹੀ ਵੇਲਾ ਹੋ ਗਿਆ ਹੈ ਇੱਕ ਛੋਟਾ ਜਿਹਾ ਬ੍ਰੇਕ ਲੈਣ ਦਾ। ਤੁਸੀਂ ਸੁਣ ਰਹੇ ਹੋ SBS ਪੰਜਾਬੀ, ਮੈਂ ਹਾਂ ਤੁਹਾਡੇ ਨਾਲ ਤੇਜਿੰਦਰ ਸਿੰਘ। ਤੇ ਬ੍ਰੇਕ ਤੋਂ ਬਾਅਦ ਬਈ ਦਿਨ ਸੋਮਵਾਰ ਦਾ ਹੈ। ਸੋਮਵਾਰ ਨੂੰ ਕੀ ਹੁੰਦਾ ਜੀ? ਪੰਜਾਬ ਦੀਆਂ ਖਬਰਾਂ। ਹਾਂਜੀ, ਪੰਜਾਬ ਦੀਆਂ ਅਹਿਮ ਖਬਰਾਂ ਲੈ ਕੇ ਸਾਡੇ ਸਹਿਯੋਗੀ ਪਰਮਜੀਤ ਸਿੰਘ ਸੋਨਾ ਹੋਣਗੇ ਹਾਜ਼ਰ, ਯਾਨੀ ਪੰਜਾਬੀ ਡਾਇਰੀ ਦੇ ਨਾਲ। ਇੱਕ ਛੋਟਾ ਜਿਹਾ ਬ੍ਰੇਕ, ਜਲਦੀ ਵਾਪਸ ਆਉਂਦੇ ਹਾਂ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਅਤੇ ਮੈਂ ਹਾਂ ਤੁਹਾਡੇ ਨਾਲ ਤੇਜਿੰਦਰ ਸਿੰਘ। ਦੋਸਤੋ, ਪੰਜਾਬ ਦੇ ਵਿੱਚ ਸਪੈਸ਼ਲ ਸੈਸ਼ਨ ਚੱਲ ਰਿਹਾ ਵਿਧਾਨ ਸਭਾ ਦਾ, ਅਤੇ ਪਿਛਲੇ ਕੁਝ ਦਿਨਾਂ 'ਚ ਕਾਫੀ ਸਰਗਰਮੀਆਂ ਰਹੀਆਂ ਨੇ। ਕੀ ਕੁਝ ਰਿਹਾ ਹੈ ਖਾਸ, ਅਤੇ ਅੱਜ ਵੀ ਕਹਿ ਰਹੇ ਹਾਂ ਕਿ ਕਾਫੀ ਅਹਿਮ ਮੀਟਿੰਗ ਹੋਣ ਵਾਲੀ ਹੈ, ਕੀ ਨੇ ਪੂਰੀਆਂ ਖਬਰਾਂ ਪੰਜਾਬ ਦੀਆਂ? ਆਓ ਜਾਣਦੇ ਹਾਂ ਪੰਜਾਬੀ ਡਾਇਰੀ ਦੇ ਜ਼ਰੀਏ।
ਪੰਜਾਬੀ ਡਾਇਰੀ 'ਚ ਆਪ ਜੀ ਨੂੰ ਖੁਸ਼ ਆਮਦੀਦ। ਅੱਜ ਦੀਆਂ ਹਾਈਲਾਈਟਸ। ਪੰਜਾਬ ਕੈਬਨਿਟ ਦੀ ਇੱਕ ਅਹਿਮ ਮੀਟਿੰਗ ਹੁਣ ਤੋਂ ਥੋੜੀ ਦੇਰ ਬਾਅਦ। ਬੇਅਦਬੀ ਮਾਮਲੇ ਵਿੱਚ ਬਿੱਲ ਦੇ ਖਰੜੇ ਨੂੰ ਮਿਲ ਸਕਦੀ ਹੈ ਪ੍ਰਵਾਨਗੀ। ਪੰਜਾਬ ਵਿੱਚ ਬਣਾਏ ਜਾਣਗੇ ਆਧੁਨਿਕ ਖੇਡ ਸਟੇਡੀਅਮ, ਮੁੱਖ ਮੰਤਰੀ ਭਗਵੰਤ ਮਾਨ। ਪੰਜਾਬ ਵਿਧਾਨ ਸਭਾ ਵੱਲੋਂ ਡੈਮਾਂ ਉੱਪਰ ਕੇਂਦਰੀ ਬਲਾਂ ਖਿਲਾਫ ਮਤਾ ਪਾਸ। ਆਪ ਦੇ ਨਿਸ਼ਾਨੇ ਉੱਪਰ ਰਹੀ ਕੇਂਦਰ ਸਰਕਾਰ ਅਤੇ ਕਾਂਗਰਸ ਪਾਰਟੀ। ਪ੍ਰਤਾਪ ਸਿੰਘ ਬਾਜਵਾ ਦੀ ਸ਼ਿਕਾਇਤ ਉੱਪਰ ਹਰਪਾਲ ਸਿੰਘ ਚੀਮਾ, ਅਮਨ ਅਰੋੜਾ ਅਤੇ ਹੋਰਨਾਂ ਖਿਲਾਫ ਕੇਸ ਦਰਜ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨੂੰ ਹਰੀ ਝੰਡੀ। ਹਵਾਈ ਹਾਦਸਿਆਂ ਬਾਰੇ ਜਾਂਚ ਬਿਊਰੋ ਵੱਲੋਂ ਅਹਿਮਦਾਬਾਦ ਹਵਾਈ ਹਾਦਸੇ ਬਾਰੇ ਮੁੱਢਲੀ ਜਾਂਚ ਰਿਪੋਰਟ ਜਾਰੀ। ਤੇ ਭਾਰਤ ਨੂੰ ਅਤਿ ਲੋੜੀਂਦੇ 8 ਮਿਲੀਟੈਂਟ ਅਮਰੀਕਾ ਵਿੱਚ ਕਾਬੂ। ਪੰਜਾਬ ਮੰਤਰੀ ਮੰਡਲ ਦੀ ਇੱਕ ਅਹਿਮ ਮੀਟਿੰਗ ਅੱਜ ਸੋਮਵਾਰ ਨੂੰ ਹੋਏਗੀ, ਜਿਸ ਵਿੱਚ ਬੇਅਦਬੀ ਦੇ ਮਾਮਲਿਆਂ 'ਚ ਸਖ਼ਤ ਸਜ਼ਾਵਾਂ ਦੀ ਵਿਵਸਥਾ ਕਰਨ ਵਾਲਾ ਬਿੱਲ ਆਉਣ ਦੀ ਸੰਭਾਵਨਾ ਹੈ। ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਅੱਜ ਤੀਜਾ ਦਿਨ ਹੈ ਅਤੇ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਦੀ ਰਿਹਾਇਸ਼ ਉੱਪਰ ਕੈਬਨਿਟ ਮੀਟਿੰਗ ਅੱਜ ਭਾਰਤੀ ਸਮੇਂ ਅਨੁਸਾਰ ਸਵੇਰੇ 11 ਵਜੇ ਹੋਏਗੀ। ਵੇਰਵੇ ਅਨੁਸਾਰ ਕੈਬਨਿਟ ਮੀਟਿੰਗ ਵਿਚ ਬੇਅਦਬੀ ਮਾਮਲਿਆਂ ਵਿਚ ਸਖ਼ਤ ਸਜ਼ਾਵਾਂ ਵਾਲੇ ਬਿੱਲ ਦੇ ਖਰੜੇ ਨੂੰ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ। BNS ਦੀ ਧਾਰਾ 298 ਅਤੇ ਧਾਰਾ 299 ਪਹਿਲਾਂ ਹੀ ਬੇਅਦਬੀ ਮਾਮਲਿਆਂ ਨਾਲ ਸੰਬੰਧਿਤ ਹਨ, ਜਿਸ ਤਹਿਤ ਪਹਿਲਾਂ 3 ਸਾਲ ਦੀ ਸਜ਼ਾ ਦਾ ਪ੍ਰਬੰਧ ਸੀ। ਪੰਜਾਬ ਸਰਕਾਰ ਬੇਅਦਬੀ ਮਾਮਲਿਆਂ ਵਿਚ 10 ਸਾਲ ਦੀ ਸਜ਼ਾ ਦੀ ਵਿਵਸਥਾ ਕਰਨਾ ਚਾਹੁੰਦੀ ਹੈ ਅਤੇ ਬਿੱਲ ਦੇ ਖਰੜੇ ਵਿਚ ਇਸ ਨੂੰ ਫੋਕਸ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ ਵਿਚ ਮਿਸਾਲੀ ਸਜ਼ਾ ਚਾਹੁੰਦੇ ਸਨ। ਕੈਬਨਿਟ ਵੱਲੋਂ ਅੱਜ ਹਰੀ ਝੰਡੀ ਮਿਲਣ ਮਗਰੋਂ ਬਿੱਲ ਦਾ ਖਰੜਾ ਪੰਜਾਬ ਵਿਧਾਨ ਸਭਾ ਦੇ ਮੌਜੂਦਾ ਸੈਸ਼ਨ ਵਿਚ ਲਿਆਂਦਾ ਜਾਏਗਾ। ਇਸ ਬਿੱਲ ਦਾ ਖਰੜਾ ਪੰਜਾਬ ਵਿਧਾਨ ਸਭਾ ਦੀ ਸਲਾਹਕਾਰ ਕਮੇਟੀ ਨੂੰ ਸੌਂਪਿਆ ਜਾਏਗਾ ਅਤੇ ਉਸ ਵੱਲੋਂ ਬਿੱਲ ਦੇ ਖਰੜੇ ਉੱਪਰ ਆਮ ਲੋਕਾਂ ਦਾ ਮਸ਼ਵਰਾ ਲਿਆ ਜਾਏਗਾ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਸਾਲ 2018 ਵਿਚ ਬੇਅਦਬੀ ਦੇ ਮਾਮਲਿਆਂ ਤੇ ਬਿੱਲ ਪਾਸ ਕੀਤਾ ਸੀ ਜੋ ਕਾਨੂੰਨੀ ਰੂਪ ਨਹੀਂ ਲੈ ਸਕਿਆ ਸੀ। ਇਸੇ ਤਰ੍ਹਾਂ ਖੇਤੀ ਅਤੇ ਕਿਸਾਨ ਭਲਾਈ ਮਹਿਕਮੇ ਦਾ ਇੱਕ ਅਹਿਮ ਏਜੰਡਾ ਵੀ ਅੱਜ ਦੀ ਮੀਟਿੰਗ ਵਿਚ ਆਉਣ ਦੀ ਸੰਭਾਵਨਾ ਹੈ। ਵੇਰਵੇ ਅਨੁਸਾਰ ਪੰਜਾਬ ਸਰਕਾਰ ਹਰਿਆਣਾ ਦੀ ਤਰਜ਼ ਉੱਪਰ ਨਕਲੀ ਖਾਦਾਂ ਅਤੇ ਦਵਾਈਆਂ ਦੀ ਵਿਕਰੀ ਰੋਕਣ ਵਾਸਤੇ ਇੱਕ ਬਿੱਲ ਲਿਆਉਣ ਦੀ ਤਿਆਰੀ ਕਰ ਰਹੀ ਹੈ ਤਾਂ ਜੋ ਨਕਲੀ ਅਤੇ ਗੈਰ ਮਿਆਰੀ ਖਾਦਾਂ ਅਤੇ ਦਵਾਈਆਂ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ਼ ਸਖ਼ਤ ਸਜ਼ਾਵਾਂ ਦੀ ਵਿਵਸਥਾ ਕੀਤੀ ਜਾ ਸਕੇ। ਇਸ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਵੱਲ ਉਤਸ਼ਾਹਿਤ ਕਰਨ ਵਾਸਤੇ ਪੰਜਾਬ ਦੇ ਸਾਰੇ 13,000 ਪਿੰਡਾਂ ਵਿਚ ਅਤਿ ਆਧੁਨਿਕ ਖੇਡ ਸਟੇਡੀਅਮ ਬਣਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਕੌਮਾਂਤਰੀ ਪੱਧਰ ਤੇ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਖਿਡਾਰੀਆਂ ਨੂੰ ਖੇਡ ਸਟੇਡੀਅਮਾਂ ਵਿਚ ਸਿਖਲਾਈ ਦੇਣ ਵਾਸਤੇ ਕੋਚ ਵਜੋਂ ਨਿਯੁਕਤ ਕੀਤਾ ਜਾਏਗਾ। ਸ਼੍ਰੀ ਮਾਨ ਨੇ ਕਿਹਾ ਕਿ ਪਹਿਲੇ ਪੜਾਅ ਤਹਿਤ ਸੂਬੇ ਦੇ 3,083 ਪਿੰਡਾਂ ਵਿਚ ਆਧੁਨਿਕ ਖੇਡ ਸਟੇਡੀਅਮਾਂ ਦੀ ਉਸਾਰੀ ਕੀਤੀ ਜਾਏਗੀ। ਉਨ੍ਹਾਂ ਪਿਛਲੀਆਂ ਸਰਕਾਰਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀਆਂ ਸਰਕਾਰਾਂ ਨੇ ਖੇਡਾਂ ਦੇ ਖੇਤਰ ਵਿਚ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਵਰਗੇ ਅਹਿਮ ਮੁੱਦਿਆਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਅਤੇ ਇਸ ਕਰਕੇ ਸੂਬੇ ਵਿਚ ਨਸ਼ੇ ਦਾ ਕਾਰੋਬਾਰ ਬਿਨਾਂ ਕਿਸੇ ਰੋਕ ਟੋਕ ਤੋਂ ਇੰਨੀ ਵੱਡੀ ਪੱਧਰ ਤੇ ਫੈਲ ਗਿਆ।
ਪਲੈਨਿੰਗ ਤੇ ਟਾਈਮ ਲੱਗ ਗਿਆ, ਪਰ ਜਿਹੜਾ ਯੁੱਧ ਛੇੜ ਲਿਆ ਨਾ ਹੁਣ ਪੂਰਾ ਜਿੱਤ ਕੇ ਹੀ ਹਟਾਂਗੇ। ਇਹ ਯੁੱਧ ਨਸ਼ੇ ਵਿਰੁੱਧ ਜਿਹੜਾ ਨਾ ਇਹ ਜਿੱਤ ਕੇ ਹੀ ਹਟਣਾ, ਬਸ ਜਿੱਤਣਾ ਹੈ।
ਸ਼੍ਰੀ ਮਾਨ ਨੇ ਕਿਹਾ ਕਿ ਸੂਬੇ ਦੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਵਾਸਤੇ ਕੌਮਾਂਤਰੀ ਮੁਕਾਬਲਿਆਂ ਤੋਂ ਪਹਿਲਾਂ ਤਿਆਰੀਆਂ ਵਾਸਤੇ ਲੱਖਾਂ ਰੁਪਏ ਦੀ ਵਿੱਤੀ ਮਦਦ ਦਿੱਤੀ ਜਾ ਰਹੀ ਹੈ। ਇਸੇ ਕਰਕੇ ਹਾਕੀ, ਕ੍ਰਿਕਟ ਅਤੇ ਫੁੱਟਬਾਲ ਦੀ ਭਾਰਤੀ ਟੀਮ ਦੇ ਕਪਤਾਨ ਪੰਜਾਬ ਨਾਲ ਸਬੰਧਿਤ ਹਨ। ਉਨ੍ਹਾਂ ਕਿਹਾ ਕਿ ਹਾਕੀ ਦੀ ਭਾਰਤੀ ਟੀਮ ਵਿਚ ਪੰਜਾਬ ਦੇ 8 ਖਿਡਾਰੀ ਖੇਡ ਰਹੇ ਹਨ, ਜੋ ਸਾਰਿਆਂ ਵਾਸਤੇ ਮਾਣ ਦੀ ਗੱਲ ਹੈ। ਇਧਰ ਪੰਜਾਬ ਵਿਧਾਨ ਸਭਾ ਦੇ ਮੌਜੂਦਾ ਚੱਲ ਰਹੇ ਇਜਲਾਸ ਦੇ ਦੂਸਰੇ ਦਿਨ ਬੀਤੇ ਸ਼ੁੱਕਰਵਾਰ ਨੂੰ ਪੰਜਾਬ ਦੇ ਡੈਮਾਂ ਉੱਪਰ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਖਿਲਾਫ਼ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ। ਸਦਨ 'ਚ ਭਾਜਪਾ ਵਿਧਾਇਕ ਜੰਗੀ ਲਾਲ ਮਹਾਜਨ ਨੇ ਮਤੇ ਦੀ ਜ਼ੋਰਦਾਰ ਹਮਾਇਤ ਕੀਤੀ, ਜਦਕਿ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕਾ ਗਨੀਬ ਕੌਰ ਮਜੀਠੀਆ ਗੈਰ ਹਾਜ਼ਰ ਰਹੇ। ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ, ਜੋ ਹਾਲ ਹੀ ਵਿਚ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਣੇ ਹਨ, ਬਹਿਸ ਮੌਕੇ ਤੇ ਸਦਨ ਵਿਚ ਹਾਜ਼ਰ ਨਹੀਂ ਸਨ। ਮਤੇ ਉਪਰ ਬਹਿਸ ਦੌਰਾਨ ਕੇਂਦਰ ਸਰਕਾਰ ਸਿੱਧੇ ਤੌਰ ਤੇ ਨਿਸ਼ਾਨੇ ਤੇ ਰਹੀ ਅਤੇ ਅਤੀਤ ਵਿਚ ਪਾਣੀਆਂ ਦੇ ਮੁੱਦਿਆਂ ਉਪਰ ਕਾਂਗਰਸ ਦੀ ਭੂਮਿਕਾ ਬਾਰੇ ਸਿੱਧੇ ਸਵਾਲ ਵੀ ਉਠੇ। ਸਦਨ ਵਿਚ ਵਿਰੋਧੀ ਧਿਰ ਵੱਲੋਂ ਕੁਝ ਸੁਝਾਅ ਤਾਂ ਆਏ, ਪਰ ਕਾਂਗਰਸ ਇਸ ਸਬੰਧੀ ਸਫਾਈ ਵਜਵੇਂ ਢੰਗ ਨਾਲ ਪੇਸ਼ ਨਹੀਂ ਕਰ ਸਕੀ। ਬਹਿਸ ਦੌਰਾਨ ਹਰਿਆਣਾ ਪ੍ਰਤੀ ਨਰਮੀ ਨਜ਼ਰ ਆਈ ਅਤੇ ਹਾਕਮ ਧਿਰ ਨੇ ਡੈਮਾਂ ਉੱਪਰ ਕੇਂਦਰੀ ਬਲਾਂ ਦੀ ਤਾਇਨਾਤੀ ਨੂੰ ਡੂੰਘੀ ਸਾਜ਼ਿਸ਼ ਦੱਸਿਆ। ਦੱਸਣਯੋਗ ਹੈ ਕਿ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੈਸ਼ਨ ਵਿਚ ਵਾਧੇ ਦੀ ਮੰਗ ਕੀਤੀ ਸੀ, ਜਿਸ ਕਰਕੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ 2 ਹੋਰ ਦਿਨਾਂ ਤੱਕ ਲਈ ਵਧਾ ਦਿੱਤਾ ਗਿਆ ਸੀ। ਇਹ ਸੈਸ਼ਨ ਹੁਣ ਕੱਲ੍ਹ 15 ਜੁਲਾਈ ਤੱਕ ਚੱਲੇਗਾ। ਉਧਰ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਸ਼ਿਕਾਇਤ ਉਪਰ ਚੰਡੀਗੜ੍ਹ ਪੁਲਿਸ ਨੇ ਪੰਜਾਬ ਦੇ 2 ਕੈਬਨਿਟ ਮੰਤਰੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਇਹ ਕੇਸ ਚੰਡੀਗੜ੍ਹ ਦੇ ਥਾਣਾ ਸਾਈਬਰ ਕ੍ਰਾਈਮ ਦੀ ਪੁਲਿਸ ਵੱਲੋਂ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ ਅਤੇ ਹੋਰਨਾਂ ਵਿਰੁੱਧ IPC ਦੀ ਧਾਰਾ 336 ਅਤੇ 356 ਤਹਿਤ ਦਰਜ ਕੀਤਾ ਗਿਆ। ਬਾਜਵਾ ਨੇ ਪਿਛਲੇ ਦਿਨੀ ਚੰਡੀਗੜ੍ਹ ਪੁਲਿਸ ਕੋਲ ਆਪ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਉਨ੍ਹਾਂ ਦੇ ਸਹਿਯੋਗੀਆਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ ਕਿ 25 ਜੂਨ ਨੂੰ ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ਉਪਰ ਪੰਜਾਬ ਵਿਜੀਲੈਂਸ ਬਿਊਰੋ ਵਿਰੁੱਧ ਵੀਡੀਓ ਪੋਸਟ ਕੀਤੀ ਗਈ ਸੀ, ਜਿਸ ਵਿਚ ਵਿਜੀਲੈਂਸ ਵੱਲੋਂ ਅਕਾਲੀ ਵਿਧਾਇਕ ਗਨੀਬ ਕੌਰ ਦੇ ਘਰ ਵਿਚ ਦਾਖਲ ਹੋ ਕੇ ਉਨ੍ਹਾਂ ਨਾਲ ਦੁਰਵਿਵਹਾਰ ਕਰਨ ਬਾਰੇ ਜ਼ਿਕਰ ਸੀ। ਉਨ੍ਹਾਂ ਕਿਹਾ ਕਿ ਆਪਨੇ ਇਸ ਵੀਡੀਓ ਨੂੰ ਤੋੜ ਮਰੋੜ ਕੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਉੱਪਰ ਚਲਾਇਆ ਅਤੇ ਸਿਆਸੀ ਮਨੋਰਥ ਦੀ ਪੂਰਤੀ ਵਾਸਤੇ ਉਨ੍ਹਾਂ ਦਾ ਅਕਸ ਖਰਾਬ ਕੀਤਾ ਗਿਆ।
ਦੇਖੋ, ਇੱਕ ਮੇਰੀ ਵੀਡੀਓ ਹੈ ਜਿਸ ਕੋ ਇਹਨਾਂ ਨੇ ਤਰੋੜਾ ਮਰੋੜਾ ਹੈ, ਡਾਕਟਰ ਕੀ ਹੈ, ਤੋ ਮੈਨੇ ਪੁਲਿਸ ਸਟੇਸ਼ਨ ਸੈਕਟਰ 3 ਮੇਂ ਕੇਜਰੀਵਾਲ ਕੇ ਖਿਲਾਫ, ਭਗਵੰਤ ਕੇ ਖਿਲਾਫ, ਇਨਕਾ ਜੋ ਅਰੋੜਾ ਹੈ ਉਸਕੇ ਖਿਲਾਫ, ਔਰ ਇੱਕ ਫਰਜ਼ੀ ਇਨਕਾ ਫਾਈਨੈਂਸ ਮਿਨਿਸਟਰ ਹੈ ਉਸਕੇ ਖਿਲਾਫ ਮੈਨੇ ਕੰਪਲੇਂਟ ਦੇ ਰੱਖੀ ਹੈ, ਔਰ ਆਈ ਐਮ ਸ਼ੋਰ ਅਬਾਊਟ ਇਟ ਕਿ ਉਸਕੀ ਇਨਵੈਸਟੀਗੇਸ਼ਨ ਹੋਗੀ।
ਇਸੇ ਦਰਮਿਆਨ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿਚ ਰਸਮੀ ਤੌਰ ਤੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਯੋਜਨਾ ਤਹਿਤ ਸੂਬੇ ਦੇ 65 ਲੱਖ ਪਰਿਵਾਰਾਂ ਨੂੰ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਮਿਲੇਗੀ। ਇਹ ਮੁਹਿੰਮ 2 ਅਕਤੂਬਰ ਤੋਂ ਸ਼ੁਰੂ ਹੋਏਗੀ।
10 ਲੱਖ ਰੁਪਏ ਦਾ ਹੈਲਥ ਕਾਰਡ, ਕੋਈ ਹੋਰ ਫਾਰਮੈਲਿਟੀ ਨਹੀਂ, ਕੋਈ ਫਾਰਮ ਨਹੀਂ ਭਰਨਾ, ਕੋਈ ਕੁਛ ਨਹੀਂ ਕਰਨਾ। ਸੋ ਇਸ ਕਰਕੇ ਮੈਂ ਤੁਹਾਨੂੰ ਵਧਾਈ ਦੇਣੀ ਚਾਹੁੰਦਾ ਕਿ ਆਪਾਂ ਤੰਦਰੁਸਤ ਰਹਿਣਾ।
ਸੂਬਾ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਵਾਸਤੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੀਆਂ 1500 ਮਹਿਲਾ ਪੰਚਾਂ ਸਰਪੰਚਾਂ ਨੂੰ ਨੰਦੇੜ ਸਾਹਿਬ ਦੇ ਦਰਸ਼ਨਾਂ ਵਾਸਤੇ ਲਿਜਾਇਆ ਜਾਏਗਾ ਅਤੇ ਉੱਥੇ ਹੀ ਉਨ੍ਹਾਂ ਨੂੰ 2 ਦਿਨਾਂ ਦੀ ਸਿਖਲਾਈ ਵੀ ਦਿੱਤੀ ਜਾਏਗੀ। ਗੁਜਰਾਤ ਦੇ ਅਹਿਮਦਾਬਾਦ 'ਚ ਪਿਛਲੇ ਦਿਨੀ ਹੋਏ ਜਹਾਜ਼ ਹਾਦਸੇ ਬਾਰੇ ਮੁੱਢਲੀ ਜਾਂਚ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਏਅਰ ਇੰਡੀਆ ਦੀ ਉਡਾਨ 171 ਦੇ ਦੋਵੇਂ ਇੰਜਨਾਂ ਨੂੰ ਈਂਧਨ ਦੀ ਸਪਲਾਈ 1 ਸੈਕਿੰਡ ਦੇ ਫਰਕ ਨਾਲ ਬੰਦ ਹੋ ਗਈ ਸੀ, ਜਿਸ ਕਰਕੇ ਕਾਕਪਿਟ ਵਿੱਚ ਭਰਮ ਵਾਲੀ ਸਥਿਤੀ ਪੈਦਾ ਹੋ ਗਈ ਅਤੇ ਜਹਾਜ਼ ਉਡਾਨ ਭਰਨ ਤੋਂ ਤੁਰੰਤ ਬਾਅਦ ਹੀ ਜ਼ਮੀਨ ਉੱਪਰ ਡਿੱਗ ਪਿਆ। ਹਵਾਈ ਹਾਦਸਿਆਂ ਬਾਰੇ ਜਾਂਚ ਬਿਊਰੋ ਨੇ 15 ਸਫ਼ਿਆਂ ਵਾਲੀ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਕਾਕਪਿਟ ਵੌਇਸ ਰਿਕਾਰਡਰ ਵਿੱਚ ਸੁਣਿਆ ਗਿਆ ਕਿ ਇੱਕ ਪਾਇਲਟ ਨੇ ਦੂਜੇ ਨੂੰ ਪੁੱਛਿਆ ਕਿ ਕੀ ਉਸਨੇ ਈਂਧਨ ਬੰਦ ਕੀਤਾ ਹੈ, ਤਾਂ ਜਵਾਬ ਮਿਲਿਆ ਕਿ ਉਸਨੇ ਅਜਿਹਾ ਨਹੀਂ ਕੀਤਾ। ਜ਼ਿਕਰਯੋਗ ਹੈ ਕਿ ਲੰਡਨ ਜਾਣ ਵਾਲੇ ਬੋਇੰਗ 787 ਡਰੀਮ ਲਾਈਨਰ ਜਹਾਜ਼ ਨੇ 12 ਜੂਨ ਨੂੰ ਅਹਿਮਦਾਬਾਦ ਹਵਾਈ ਅੱਡੇ ਤੋਂ ਉਡਾਨ ਭਰੀ ਸੀ, ਪਰ ਤੁਰੰਤ ਹੀ ਬਾਅਦ ਵਿੱਚ ਉਸਨੇ ਆਪਣੀ ਰਫ਼ਤਾਰ ਗੁਆਉਣੀ ਸ਼ੁਰੂ ਕਰ ਦਿੱਤੀ ਅਤੇ ਉਹ ਮੈਡੀਕਲ ਕਾਲਜ ਦੇ ਹੋਸਟਲ ਉੱਪਰ ਡਿੱਗ ਪਿਆ। ਅਮਰੀਕਾ ਦੀ ਸੰਘੀ ਜਾਂਚ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਭਾਰਤ ਦੀ ਕੌਮੀ ਜਾਂਚ ਏਜੰਸੀ ਵਾਸਤੇ ਅਤਿ ਲੋੜੀਂਦੇ ਪੰਜਾਬ ਦੇ ਗੈਂਗਸਟਰ ਪਵਿੱਤਰ ਸਿੰਘ ਬਟਾਲਾ ਅਤੇ ਹੋਰ 7 ਮਿਲੀਟੈਂਟਾਂ ਨੂੰ ਅਗਵਾ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪਵਿੱਤਰ ਸਿੰਘ ਬਟਾਲਾ ਕਥਿਤ ਤੌਰ ਤੇ ਪਾਬੰਦੀਸ਼ੁਦਾ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜਿਆ ਹੋਇਆ ਹੈ ਅਤੇ ਮਿਲੀਟੈਂਟ ਗਤੀਵਿਧੀਆਂ ਵਿੱਚ ਕਥਿਤ ਸ਼ਮੂਲੀਅਤ ਕਾਰਨ ਭਾਰਤ ਵਿੱਚ ਲੋੜੀਂਦਾ ਹੈ। ਅਮਰੀਕੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀਆਂ 5 ਵਾਰੰਟਾਂ ਦੇ ਆਧਾਰ ਉੱਪਰ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਹਰੇਕ ਮਸ਼ਕੂਕ ਨੂੰ ਵੱਖ ਵੱਖ ਗੰਭੀਰ ਅਪਰਾਧਾਂ ਤਹਿਤ ਨਾਮਜ਼ਦ ਕੀਤਾ ਗਿਆ ਹੈ। ਇਸ ਕਾਰਵਾਈ ਦੌਰਾਨ ਪੁਲਿਸ ਨੇ 5 ਪਿਸਤੌਲ, 1 ਅਸਾਲਟ ਰਾਈਫਲ, ਗੋਲੀ ਸਿੱਕਾ, ਮੈਗਜ਼ੀਨ ਅਤੇ $15,000 ਤੋਂ ਵੱਧ ਦੀ ਨਕਦੀ ਵੀ ਜ਼ਬਤ ਕੀਤੀ ਹੈ ਅਤੇ ਉਨ੍ਹਾਂ ਉੱਪਰ ਅਸਲਾ ਐਕਟ ਤਹਿਤ ਵੀ ਕੇਸ ਦਰਜ ਕੀਤਾ ਗਿਆ ਹੈ। ਇਸੀ ਅੱਜ ਦੀ ਪੰਜਾਬੀ ਡਾਇਰੀ। ਤੁਹਾਡਾ ਦਿਨ ਸ਼ੁਭ ਰਵੇ। ਹੁਣ ਇਜਾਜ਼ਤ ਦਿਓ।
ਮੈਂ ਹਾਂ ਤੁਹਾਡੇ ਨਾਲ ਤੇਜਿੰਦਰ ਸਿੰਘ ਤੇ ਤੁਸੀਂ ਸੁਣ ਰਹੇ ਹੋ SBS ਪੰਜਾਬੀ। ਦੋਸਤੋ, ਪ੍ਰੋਫੈਸਰ ਪੂਰਨ ਸਿੰਘ ਦੀਆਂ ਕਾਵ ਰਚਨਾਵਾਂ ਉੱਤੇ PhD ਕਰਨ ਵਾਲੇ ਡਾਕਟਰ ਅਮਰੀਕ ਸਿੰਘ ਪੂਨੀ ਦਿੱਲੀ ਯੂਨੀਵਰਸਿਟੀ ਵਿਖੇ ਪੰਜਾਬੀ ਵਿਭਾਗ ਦੇ ਮੁਖੀ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ ਤੇ 2004 ਵਿੱਚ ਉਹ ਸੇਵਾ ਮੁਕਤ ਹੋਏ ਸਨ ਉੱਥੋਂ। ਪੰਜਾਬੀ ਸਾਹਿਤ ਅਤੇ ਖਾਸ ਕਰ ਪੰਜਾਬੀ ਕਵਿਤਾ ਬਾਰੇ ਖੂਬ ਗਿਆਨ ਰੱਖਣ ਵਾਲੇ ਡਾਕਟਰ ਅਮਰੀਕ ਸਿੰਘ ਪੂਨੀ ਅੱਜ ਕੱਲ੍ਹ ਆਸਟ੍ਰੇਲੀਆ ਦੌਰੇ ਤੇ ਹਨ। SBS ਪੰਜਾਬੀ ਨਾਲ ਖਾਸ ਗੱਲਬਾਤ ਕਰਦਿਆਂ ਡਾਕਟਰ ਪੂਨੀ ਨੇ ਸਮਾਜਿਕ ਗਲਿਆਰਿਆਂ ਦੇ ਨਾਲ ਨਾਲ ਅਕਾਦਮਿਕ ਸੰਸਥਾਵਾਂ ਵਿੱਚ ਪੰਜਾਬੀ ਭਾਸ਼ਾ ਅਤੇ ਪੰਜਾਬੀ ਸਾਹਿਤ ਦੀ ਮੌਜੂਦਾ ਸਥਿਤੀ ਅਤੇ ਭਵਿੱਖ ਬਾਰੇ ਅਹਿਮ ਵਿਚਾਰ ਸਾਂਝੇ ਕੀਤੇ। ਆਓ ਸੁਣਦਿਆਂ।
ਲੋਕੀ ਕਹਿਣ ਰੱਬ ਸਭ ਵਿੱਚ ਹੈ, ਸਭ ਕੁਝ ਉਹ ਹਰ ਥਾਂ ਹਰ ਸ਼ੈ, ਜਿੱਧਰ ਦੇਖੋ ਰੱਬ ਹੀ ਰੱਬ, ਪਰ ਮੇਰੀਆਂ ਅੱਖੀਆਂ ਹਾਲੇ ਕੁਝ ਠੀਕ ਸੁਜਾਖੀਆਂ ਨਹੀਂ ਜਾਪਦੀਆਂ, ਮੈਨੂੰ ਰੱਬ ਇਉਂ ਹਰ ਥਾਂ ਨਹੀਂ ਦਿਸਦਾ। SBS ਪੰਜਾਬੀ ਸੁਣ ਰਹੇ ਹੋ ਤੁਸੀਂ, ਔਰ ਪ੍ਰੋਫੈਸਰ ਪੂਰਨ ਸਿੰਘ ਦੀਆਂ ਇਹਨਾਂ ਸਤਰਾਂ ਦੇ ਨਾਲ ਮੈਂ ਪਤਰਸ ਮਸੀਹ SBS ਦੇ ਮੈਲਬਨ ਸਟੂਡੀਓ ਤੋਂ ਤੁਹਾਡਾ ਨਿੱਘਾ ਸਵਾਗਤ ਕਰਦਾ। ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦਾ ਜ਼ਿਕਰ ਇਸੇ ਕਰਕੇ ਹੋਇਆ ਕਿਉਂਕਿ ਅੱਜ ਸਾਡੇ ਮਹਿਮਾਨ ਜੋ ਸਾਡੇ ਵਿਹੜੇ ਵਿੱਚ ਆਏ ਨੇ, ਉਹਨਾਂ ਨੇ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦੀ ਕਵਿਤਾ ਦੇ ਉੱਤੇ ਡਾਕਟਰੇਟ ਕੀਤੀ ਹੈ, ਦਿੱਲੀ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਵਿਭਾਗ ਦੇ ਮੁਖੀ ਦੇ ਵਜੋਂ ਸੇਵਾਵਾਂ ਨਿਭਾਈਆਂ ਨੇ, ਅੱਜ ਕੱਲ੍ਹ ਆਸਟ੍ਰੇਲੀਆ ਦੌਰੇ ਦੇ ਉੱਤੇ ਹੈਗੇ ਹੈ। ਔਰ ਆਓ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਅਮਰੀਕ ਸਿੰਘ ਪੂਨੀ ਸਾਹਿਬ ਦਾ, ਔਰ ਉਸ ਤੋਂ ਬਾਅਦ ਫਿਰ ਉਹਨਾਂ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਵਿੱਚ, ਉਹਨਾਂ ਦੇ ਅਕਾਦਮਿਕ ਸਫ਼ਰ ਦੇ ਬਾਰੇ ਵਿੱਚ, ਔਰ ਪੰਜਾਬੀ ਸਾਹਿਤ ਦੇ ਬਾਰੇ ਵਿੱਚ ਗੱਲਾਂ ਕਰਾਂਗੇ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ SBS ਪੰਜਾਬੀ ਦੇ ਵਿਹੜੇ 'ਚ।
ਹਾਂ, ਮੇਰੇ ਵੱਲੋਂ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਇਹ ਮੌਕਾ ਜਿਹੜਾ ਗਾਣਾ ਪੈਦਾ ਕੀਤਾ ਕਿ ਮੈਂ ਤੁਹਾਡੇ ਨਾਲ ਗੱਲਬਾਤ ਕਰ ਸਕਾਂ ਆਪਣੇ ਬਾਰੇ, ਆਪਣੇ ਅਕੈਡਮਿਕ ਕੈਰੀਅਰ ਬਾਰੇ ਜਾਂ ਸਾਹਿਤ ਬਾਰੇ ਪੰਜਾਬੀ ਦਾ
ਜੀ।
ਬਹੁਤ ਬਹੁਤ ਮਿਹਰਬਾਨੀ ਤੁਹਾਡੀ,
ਧੰਨਵਾਦ ਜੀ। ਆਸਟ੍ਰੇਲੀਆ ਦਾ ਦੌਰਾ ਕਿਵੇਂ ਚੱਲ ਰਿਹਾ ਜੀ, ਇੱਥੋਂ ਸ਼ੁਰੂ ਕਰਦੇ ਪਹਿਲਾਂ ਆਪਾਂ?
ਆਸਟ੍ਰੇਲੀਆ ਦਾ ਦੌਰਾ ਇਸ ਤਰ੍ਹਾਂ ਹੈ ਕਿ ਮੈਂ ਅੱਜ ਹਫ਼ਤਾ ਹੋ ਗਿਆ ਮੈਨੂੰ, ਮੈਂ ਪਿਛਲੇ ਬੁੱਧਵਾਰ ਇੱਥੇ ਆਇਆ ਸੀ, ਬਹੁਤ ਅੱਛਾ ਲੱਗ ਰਿਹਾ
ਜੀ।
ਇੱਥੋਂ ਸਾਡੇ ਦਿੱਲੀ ਦੀ ਆਬੋ ਹਵਾ ਜਿਹੜੀ ਆ ਉਹਦੇ ਮੁਤਾਬਕ ਇੱਥੇ ਬਹੁਤ ਅੱਛਾ ਜਿਹੜਾ ਗਾਣਾ ਲੱਗ ਰਿਹਾ, ਸਾਰਾ ਆਬੋ ਹਵਾ ਬਹੁਤ ਅੱਛੀ ਹੈ।
ਤੇ ਪੰਜਾਬ ਤੋਂ ਵੈਸੇ ਕਿਹੜਾ ਜ਼ਿਲ੍ਹਾ ਜੀ ਆਪਣਾ, ਕਿਹੜੇ ਜ਼ਿਲ੍ਹੇ ਨਾਲ ਤਾਲੁਕ ਹੈ ਜੀ ਆਪਣਾ?
ਮੈਂ ਡੇਰਾ ਬਾਬਾ ਨਾਨਕ ਦਾ ਹੈ, ਗੁਰਦਾਸਪੁਰ।
ਤੇ ਡਾਕਟਰ ਸਾਹਿਬ, ਪੰਜਾਬੀ ਸਾਹਿਤ ਵੱਲ ਨੂੰ ਕਿਵੇਂ ਆਉਣਾ ਹੋਇਆ ਤੇ ਇਸ ਵਿਸ਼ੇ ਨੂੰ ਅਕਾਦਮਿਕ ਤੌਰ ਤੇ ਪੜ੍ਹਨ ਦੇ ਲਈ ਕਿੰਝ ਅੱਗੇ ਪੜਾ ਦਰ ਪੜਾ ਵਧੇ ਤੁਸੀਂ?
ਇਸ ਤਰ੍ਹਾਂ ਕਿ ਮੈਂ ਸ਼ੁਰੂ ਤੋਂ ਹੀ ਨਾ, ਮੇਰਾ ਜਿਹੜਾ ਰੁਝਾਨ ਸੀ ਨਾ ਉਹ ਲਿਟਰੇਚਰ ਵਾਲੀ। ਮੈਂ ਓਰੀਜਨਲੀ ਜਿਹੜਾ ਹੈਗਾ ਡੇਰਾ ਬਾਬਾ ਨਾਨਕ ਸਕੂਲ ਜਿਹੜਾ ਹੈਗਾ ਉੱਥੋਂ ਤਿੰਨ ਜਮਾਤਾਂ ਪਾਸ ਕੀਤੀਆਂ ਸਨ, ਤੇ ਫਿਰ ਉਸ ਤੋਂ ਬਾਅਦ ਮੈਂ 1950 ਵਿੱਚ ਇੱਥੇ ਦਿੱਲੀ ਆ ਗਿਆ। ਉੱਥੇ ਮੈਂ ਉਰਦੂ ਪੜ੍ਹਿਆ ਸੀ, ਇੱਥੇ ਪੰਜਾਬੀ ਹੈ ਨਹੀਂ ਸੀ, ਹਿੰਦੀ ਸੀ, ਹਿੰਦੀ ਪੜ੍ਹਦਾ ਰਿਹਾ ਮੈਂ। ਪਰ ਜਦੋਂ ਮੈਂ ਸੀਨੀਅਰ ਸੈਕੰਡਰੀ ਇੱਥੇ ਜਾ ਕੇ ਕੀਤੀ ਆ, ਉਸ ਤੋਂ ਬਾਅਦ ਮੈਂ ਫਿਰ ਪੰਜਾਬੀ ਜਿਹੜੀ ਹੈਗੀ ਆ ਨਾ ਉਹਦੇ ਪੜ੍ਹਨਾ ਸ਼ੁਰੂ ਕੀਤਾ। ਨਾਨਕ ਸਿੰਘ ਦੇ ਨਾਵਲ ਜਿਹੜੇ ਹੈਗੇ ਸਾਰੇ ਪੜ੍ਹ ਗਿਆ ਮੈਂ, ਅੰਮ੍ਰਿਤਾ ਪ੍ਰੀਤਮ ਦੇ ਨਾਵਲ, ਜਸਵੰਤ ਸਿੰਘ ਕੰਵਲ ਦੇ ਨਾਵਲ ਜਾਂ ਇਸ ਤਰ੍ਹਾਂ ਜਿਹੜੇ ਹੈਗੇ ਸੀ ਉਸ ਵੇਲੇ ਨਾਵਲ, ਉਹਨਾਂ ਨਾਵਲਾਂ ਨੇ ਨਾ ਮੈਨੂੰ ਉਸ ਵਿੱਚ ਪੰਜਾਬੀ ਸਿਖਾ ਦਿੱਤੀ। ਪੰਜਾਬੀ ਮੈਨੂੰ ਪੜ੍ਹਨੀ ਤਾਂ ਪਹਿਲੇ ਆਉਂਦੀ ਸੀ, ਪਰ ਉਸ ਤੋਂ ਬਾਅਦ ਮੇਰਾ ਜਿਹੜਾ ਇੰਟਰਸਟ ਹੈ ਨਾ ਇਹਦੇ ਵੱਲ ਹੋ ਗਿਆ। ਫਿਰ ਮੈਂ ਉਸ ਤੋਂ ਬਾਅਦ ਸਾਡੇ ਇੱਥੇ ਨਾ ਪ੍ਰੀ ਯੂਨੀਵਰਸਿਟੀ ਹੁੰਦਾ ਐਗਜ਼ਾਮ ਅੱਗੇ ਸਟੱਡੀ ਕਰਨ ਲਈ, ਉਹਦੇ ਵਿੱਚ ਮੈਂ ਫਿਰ ਪੰਜਾਬੀ ਲਈ ਸੀ, ਤੇ ਜਿਹੜਾ ਹੈਗਾ ਨਾ ਉਸ ਸਾਲ ਪੰਜਾਬੀ ਵਿੱਚ ਯੂਨੀਵਰਸਿਟੀ 'ਚ ਫਸਟ ਆਇਆ ਸੀ। ਫਸਟ ਟਾਈਮ ਮੈਂ ਪੰਜਾਬੀ ਲਈ ਸੀ, ਅਕੈਡੈਮਿਕ ਤੌਰ 'ਤੇ ਬਹੁਤ ਅੱਛੀ ਪਰਫਾਰਮੈਂਸ ਸੀ ਮੇਰੀ। ਫਿਰ ਉਸ ਤੋਂ ਬਾਅਦ ਫਿਰ ਮੈਂ ਗ੍ਰੈਜੂਏਸ਼ਨ ਜਿਹੜੀ ਹੈਗੀ ਨਾ ਆਂਧਰ ਪੰਜਾਬੀ ਕੀਤੀ ਸੀ ਇੱਥੋਂ ਦਿੱਲੀ ਤੋਂ, ਇੱਥੋਂ ਮੈਂ ਐੱਮ ਏ ਕੀਤੀ ਯੂਨੀਵਰਸਿਟੀ ਤੋਂ। ਯੂਨੀਵਰਸਿਟੀ ਦੇ ਐੱਮ ਏ ਦੇ ਵਿੱਚ ਵੀ ਮੇਰੀ ਯੂਨੀਵਰਸਿਟੀ ਦੇ ਵਿੱਚ ਥਰਡ ਪੋਜੀਸ਼ਨ ਸੀ, ਅਤੇ ਉਸ ਤੋਂ ਬਾਅਦ ਫਿਰ ਮੇਰੀ ਮੁਲਾਕਾਤ ਡਾਕਟਰ ਹਰਭਜਨ ਸਿੰਘ, ਬੜੇ ਵਿਦਵਾਨ ਸਨ, ਤੁਸੀਂ ਨਾਂ ਸੁਣਿਆ ਹੋਏਗਾ ਉਹਨਾਂ ਦਾ
ਜੀ ਜੀ,
ਪੰਜਾਬੀ ਦੇ ਜਿਹੜਾ ਗਾਇਆ ਆਪਣੇ ਸਮੇਂ ਦੇ ਆਲੋਚਕ ਕਵੀ, ਬਹੁਤ ਕੁਛ ਸੀ, ਟਰਾਂਸਲੇਟਰ ਵਗੈਰਾ ਬਹੁਤ ਕੁਛ ਕੀਤਾ ਉਹਨਾਂ ਨੇ, ਕੰਮ ਸੰਸਥਾ ਵਰਗਾ ਕੰਮ ਸੀ ਉਹਨਾਂ ਦਾ। ਉਹਨਾਂ ਨੇ ਫਿਰ ਜਿਹੜਾ ਹੈਗਾ ਨਾ, ਪਤਾ ਨਹੀਂ ਜਿਹੜਾ ਹੈਗਾ ਨਾ, ਉਹਨਾਂ ਨੇ ਖੁਦ ਹੀ ਜਿਹੜਾ ਹੈਗਾ ਨਾ ਆਖਿਆ ਕਿ ਮੈਂ ਪੀ ਐਚ ਡੀ ਕਰਵਾਉਣੀ ਹੈ ਤੈਨੂੰ। ਨਾਰਮਲੀ ਜਿਹੜਾ ਹੈਗਾ ਗਾਈਡ ਚੰਗਾ ਮਿਲਦਾ ਨੀਗਾ, ਪਰ ਉਹ ਮੈਨੂੰ ਉਹਨਾਂ ਨੇ ਆਪੇ ਚੁਣ ਲਿਆ, ਤੇ ਫਿਰ ਜਿਹੜਾ ਹੈਗਾ ਜਿਸ ਤਰ੍ਹਾਂ ਤੁਸੀਂ ਹੁਣੇ ਗੱਲ ਕੀਤੀ ਆ ਕਿ ਮੈਂ ਪੂਰਨ ਸਿੰਘ ਦੇ ਉੱਪਰ ਫਿਰ ਜਿਹੜਾ ਹੈਗਾ ਨਾ ਕੰਮ ਕੀਤਾ, ਕੰਮ ਜਿਹੜਾ ਹੈਗਾ ਨਾ ਕਾਫੀ ਚੰਗੀ ਉਹਦੀ ਰਿਸੈਪਸ਼ਨ ਹੋਈ ਆ। ਉਸ ਤੋਂ ਬਾਅਦ ਮੈਂ ਉਹ ਕਿਤਾਬ ਵੀ ਜਿਹੜੀ ਮੇਰੀ ਪਬਲਿਸ਼ ਹੋਈ ਆ, ਉਹ ਥੀਸਿਸ ਜਿਹੜਾ ਹੈਗਾ ਕਿਤਾਬ ਦੇ ਰੂਪ ਵਿੱਚ ਮੈਂ ਪਬਲਿਸ਼ ਕੀਤਾ, ਪੂਰਨ ਸਿੰਘ ਦੀ ਕਵਿਤਾ ਕਦਿਆਨ ਦੇ ਨਾਂ ਦੇ ਉੱਤੇ। ਉਸ ਤੋਂ ਪਹਿਲੇ ਵੀ ਮੇਰੀ ਇੱਕ ਕਿਤਾਬ ਆ ਚੁੱਕੀ ਸੀ ਸਿਰਜਣਾ ਤੇ ਸਮੀਖਿਆ, ਉਸ ਤੋਂ ਬਾਅਦ ਫਿਰ ਮੇਰੀਆਂ ਜਿਹੜੀਆਂ ਨੇ ਕੁਝ ਕਿਤਾਬਾਂ ਆਈਆਂ ਨੇ, ਸਹਿਤ ਸਿਧਾਂਤ ਤੇ ਸਮੀਖਿਆ ਸੀ, ਸ਼ਿਵ ਕੁਮਾਰ ਦੇ ਉੱਪਰ ਮੈਂ ਐਡਿਟ ਕੀਤਾ, ਪੂਰਨ ਸਿੰਘ ਦੀ ਫਿਰ ਪ੍ਰੋਜ਼ ਜਿਹੜੀ ਹੈਗੀ ਆ ਉਹਦੇ ਉੱਪਰ ਜਿਹੜਾ ਹੈਗਾ ਮੈਂ ਨੈਸ਼ਨਲ ਬੁੱਕ ਟਰੱਸਟ ਸਾਡੇ ਇੱਥੇ ਹੈਗਾ ਉਹਦੇ ਲਈ ਮੈਂ ਜਿਹੜਾ ਹੈਗਾ ਤਿਆਰ ਕੀਤੀ ਕਿਤਾਬ। ਕੁਝ ਹੋਰ ਟਰਾਂਸਲੇਸ਼ਨ ਵਗੈਰਾ ਦੀਆਂ ਵੀ ਹੈਗੀਆਂ ਜਿਹੜੀਆਂ ਮੈਂ ਨੈਸ਼ਨਲ ਬੁੱਕ ਟਰੱਸਟ ਲਈ ਕੀਤੀਆਂ ਨੇ, ਸਾਹਿਤ ਅਕੈਡਮੀ ਜਿਹੜੀ ਗਿਆ ਉਹਦੇ ਲਈ ਕੀਤੀ।
ਤੇ ਕੁੱਲ ਅੰਦਾਜ਼ਨ ਕੁਝ ਕੁੱਲ ਕਿੰਨੀਆਂ ਕੁ ਕਿਤਾਬਾਂ ਹੋਣਗੀਆਂ ਜੀ ਜਿਹੜੀਆਂ ਤੁਹਾਡੇ ਹੱਥੀਂ ਲਿਖੀਆਂ ਜਾ ਚੁੱਕੀਆਂ ਨੇ ਜਾਂ ਕੁਛ ਅੰਦਾਜ਼ਾ ਕੋਈ?
ਇਸ ਤਰ੍ਹਾਂ ਕਿ ਚਾਰ ਕਿਤਾਬਾਂ ਮੇਰੀਆਂ ਮੌਲਿਕ ਕਹੀਆਂ ਜਾ ਸਕਦੀਆਂ ਨੇ, ਚਾਰ ਪੰਜ ਕਿਤਾਬਾਂ ਕਹੀਆਂ ਜਾ ਸਕਦੀਆਂ, ਬਾਕੀ ਕੋਈ ਤਿੰਨ ਚਾਰ ਕਿਤਾਬਾਂ ਜਿਹੜੀਆਂ ਨੇ, ਕੁਝ ਦੋ ਜਿਹੜੀਆਂ ਨੇ ਉਹਨਾਂ ਦੇ ਵਿੱਚੋਂ ਟਰਾਂਸਲੇਸ਼ਨ ਹੈਗੀਆਂ ਨੇ, ਇੱਕ ਸਾਡੇ ਅਖਬਾਰਾਂ ਦੀ ਕਹਾਣੀ ਦੇ ਨਾਂ ਦੇ ਉੱਤੇ ਹੈਗੀ ਆ, ਇੱਕ ਮਾਂ ਸਵੇਤਾ ਦੇਵੀ ਦਾ ਨਾਂ ਸੁਣਿਆ ਹੋਏਗਾ ਤੁਸੀਂ, ਬਹੁਤ ਅੱਛੀ ਬੰਗਾਲ ਦੀ ਜਿਹੜੀ ਹੈਗੀ ਹੈ ਸੀ ਉਹਨਾਂ ਦੀ ਕਿਤਾਬ ਹੈਗੀ ਸੀ, ਉਹਨੂੰ ਮੈਂ ਜਿਹੜਾ ਹੈਗਾ ਪੰਜਾਬੀ ਵਿੱਚ ਕੀਤਾ ਸੀ, ਉਹ ਨੈਸ਼ਨਲ ਬੁੱਕ ਟਰੱਸਟ ਲਈ ਉਹ ਵੀ ਕੀਤੀ ਸੀ। ਫਿਰ ਉਹ ਪੂਰਨ ਸਿੰਘ ਵਾਲੀ ਤਾਂ ਹੈ ਹੀ ਹੈ, ਅਤੇ ਪੂਰਨ ਸਿੰਘ ਦੀ ਪ੍ਰੋਜ਼ ਬਾਰੇ,
ਠੀਕ ਹੈ,
ਪੋਇਟਰੀ ਬਾਰੇ ਤਾਂ ਮੈਂ ਕੰਮ ਕੀਤਾ ਸੀ, ਪ੍ਰੋਜ਼ ਬਾਰੇ ਫਿਰ ਜਿਹੜਾ ਹੈਗਾ ਹੈ, ਕਿਉਂਕਿ ਪੂਰਨ ਸਿੰਘ ਜਿਹੜਾ ਹੈਗਾ ਹੈ ਨਾ ਉਹਨੇ ਪ੍ਰੋਜ਼ ਵਿੱਚ ਪੋਇਟਰੀ ਵਿੱਚ ਲਿਟਰੇਰੀ ਕ੍ਰਿਟਿਸਿਜ਼ਮ ਦੇ ਵਿੱਚ ਵੀ ਕੰਮ ਕੀਤਾ ਬਹੁਤ, ਵੈਸੇ ਹੈਗਾ ਸੀ ਬੇਸਿਕਲੀ ਉਹ ਸਾਇੰਟਿਸਟ ਸੀ ਪਰ ਉਹਨੇ ਲਿਟਰੇਚਰ ਵਿੱਚ ਕੰਮ ਬਹੁਤ ਅੱਛਾ ਕੀਤਾ।
ਹੋਰ ਵੀ ਭਾਸ਼ਾਵਾਂ ਦੇ ਵਿੱਚ, ਅੰਗਰੇਜ਼ੀ ਦੇ ਵਿੱਚ, ਹਿੰਦੀ ਦੇ ਵਿੱਚ, ਕਈ ਭਾਸ਼ਾਵਾਂ ਵਿੱਚ ਕੰਮ ਕੀਤਾ ਉਹਨਾਂ ਨੇ।
ਹਾਂਜੀ ਹਾਂਜੀ।
ਮੈਂ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦੇ ਬਾਰੇ ਚ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਨੀ ਸੀ, ਮੈਂ ਅੱਗੇ ਚੱਲ ਕੇ ਹੋਰ ਡਿਟੇਲ ਦੇ ਵਿੱਚ ਕਰਨੀ ਸੀ, ਚਲੋ ਆਪਾਂ ਇਸੇ ਗੱਲਬਾਤ ਨੂੰ ਹੁਣ ਅੱਗੇ ਤੋਰਦੇ ਹਾਂ ਕਿ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦੀ ਜਿਹੜੀ ਪੰਜਾਬੀ ਕਵਿਤਾ ਅਤੇ ਸਾਹਿਤ ਦੇ ਵਿੱਚ ਜਿਹੜੀ ਉਹਨਾਂ ਦਾ ਭੂਮਿਕਾ ਆ, ਜਿਹੜਾ ਉਹਨਾਂ ਦਾ ਰੋਲ ਰਿਹਾ, ਉਹਨੂੰ ਤੁਸੀਂ ਕਿਵੇਂ ਵੇਖਦੇ ਹੋ ਜੀ, ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਚ?
ਇਸ ਤਰ੍ਹਾਂ ਹੈ ਕਿ ਜੇ ਤੁਸੀਂ ਇਹ ਪ੍ਰੋਫੈਸਰ ਪੂਰਨ ਸਿੰਘ ਜਿਹੜੇ ਨੇ ਨਾ, ਇਹ ਭਾਈ ਵੀਰ ਸਿੰਘ ਦੇ ਸਮਕਾਲੀ ਨੇ, ਧਨੀ ਰਾਮ ਚਾਤਰਿਕ ਵੀ ਲਗਭਗ ਉਸੇ ਵੇਲੇ ਦੇ ਨੇ, ਤੇ ਇਹ ਉਸ ਟਾਈਮ ਦੇ ਵਿੱਚ ਇਹ ਤਿੰਨੇ ਜਿਹੜੇ ਹੈਗੇ ਨੇ ਨਾ, ਅਲੱਗ ਅਲੱਗ ਤਰ੍ਹਾਂ ਦੀ ਜਿਹੜਾ ਹੈਗਾ ਨਾ ਸ਼ੈਲੀ ਵਿੱਚ ਪੋਇਟਰੀ ਲਿਖਦੇ ਨੇ, ਪਰ ਤਿੰਨੇ ਜਿਹੜੇ ਹੈਗਾ, ਜਿਸ ਤਰ੍ਹਾਂ ਹੁਣ ਧਨੀ ਰਾਮ ਚਾਤਰਿਕ ਹੈਗਾ ਸੀ, ਧਨੀ ਰਾਮ ਚਾਤਰਿਕ ਜਿਹੜਾ ਹੈਗਾ ਉਹ ਪੇਂਡੂ ਮੁਹਾਵਰਾ ਹੈ ਨਾ ਜਿਹੜਾ, ਉਹਦੇ ਚ ਮਾਰਦਾ ਦਮਾਮੇ ਜਾਂ ਡਮੇਲੇ ਆ ਗਿਆ, ਹਾਂਜੀ ਬਸੰਤ, ਇਸ ਤਰ੍ਹਾਂ ਦੀ ਉਹਦੀਆਂ ਕਹਾਣੀਆਂ ਜਿਹੜੀਆਂ ਪਿੰਡ ਦੇ ਬਾਰੇ ਪੋਇਮਸ ਜਿਹੜੀਆਂ ਹੈਗੀਆਂ ਨੇ ਉਹਨਾਂ ਦੀਆਂ, ਉਹ ਸਾਰਾ ਕਲਚਰ ਜਿਹੜਾ ਹੈਗਾ ਪੇਂਡੂ ਕਲਚਰ ਉਹਦੇ ਬਾਰੇ, ਤੇ ਪੇਂਡੂ ਭਾਸ਼ਾ ਜਿਹੜੀ ਹੈਗੀ ਆ। ਪੂਰਨ ਸਿੰਘ ਦੀ ਜਿਹੜੀ ਭਾਸ਼ਾ ਹੈਗੀ ਆ ਉਹ ਪੋਇਟਰੀ ਦੀ ਜਿਹੜੀ ਭਾਸ਼ਾ ਹੈਗੀ ਆ, ਉਹ ਉਹਨਾਂ ਨੇ ਜਿਹੜੀ ਹੈਗੀ ਨਾ ਅਰਬਨ ਜਿਹੜੀ ਪੰਜਾਬੀ ਹੈਗੀ ਹੈ ਨਾ ਉਹ ਅਪਣਾਈ ਹੈ, ਇਹੋ ਹੀ ਅਰਬਨ ਪੰਜਾਬੀ ਜਿਹੜੀ ਹੈ ਭਾਈ ਵੀਰ ਸਿੰਘ ਦੀ ਵੀ ਹੈ, ਪਰ ਭਾਈ ਵੀਰ ਸਿੰਘ ਜੇ ਥੀਮੈਟਿਕਲੀ ਉਹਨਾਂ ਨਾਲੋਂ ਵੱਖਰੇ ਸਨ ਵਿਸ਼ੇ ਦੇ ਤੌਰ ਦੇ ਉੱਤੇ, ਤੇ ਇਹਨਾਂ ਨੇ ਖੁੱਲੀ ਕਵਿਤਾ ਲਿਖੀ ਆ, ਪੂਰਨ ਸਿੰਘ ਨੇ ਖੁੱਲੀ ਕਵਿਤਾ ਦੇ ਪਹਿਲੇ ਇਹ ਸਾਡੇ ਕਵੀ ਨੇ, ਇਸ ਤੋਂ ਬਾਅਦ ਹੈਗੇ ਸੀ ਦੀਵਾਨਾ ਸੀ ਜਿਹੜਾ, ਉਹਨਾਂ ਨੇ ਜਿਹੜੀ ਹੈਗੀ ਨਾ ਖੁੱਲੀ ਕਵਿਤਾ ਲਿਖੀ ਹੈ। ਵੈਸੇ ਹੁਣ ਤੇ ਅੱਜ ਕੱਲ ਦੇ ਜਿਹੜਾ ਹੈਗਾ ਨਾ ਖੁੱਲੀ ਕਵਿਤਾ ਲਿਖਦੇ ਨੇ, ਕਿਉਂਕਿ ਖੁੱਲੀ ਕਵਿਤਾ ਜਿਹੜੀ ਹੈਗੀ ਆ, ਜੇ ਤੁਸੀਂ ਸਹੀ ਅਰਥਾਂ ਦੇ ਵਿੱਚ ਖੁੱਲੀ ਕਵਿਤਾ ਦੀ ਗੱਲ ਕਰੋ ਤੇ ਉਹ ਤੇ ਪੂਰਨ ਸਿੰਘ ਦੀ ਆ, ਕਿਉਂਕਿ ਉਹਦੀ ਜਿਹੜੀ ਖੁੱਲੀ ਕਵਿਤਾ ਹੈ ਨਾ ਉਹਦੇ ਵਿੱਚ ਵੀ ਇੱਕ ਲੈ ਹੈਗੀ ਆ, ਜਿਹੜੀ ਸਾਡੀ ਭਾਸ਼ਾ ਹੈ ਨਾ ਉਹਦੀ ਭਾਸ਼ਾ ਦੀ ਆਪਣੀ ਇੱਕ ਸਹਿਜ ਲੈ ਹੁੰਦੀ ਆ, ਉਹ ਉਸ ਸਹਿਜ ਲੈ ਜਿਸ ਤਰ੍ਹਾਂ ਸਾਵਾ ਸਾਵਾ ਨਿੱਕਾ ਨਿੱਕਾ ਘਾਹ ਆਪਣੀਆਂ ਜੰਗਾਂ ਤੇ ਖਲੋ ਕੇ ਸਿਰ ਚੁੱਕ ਚੁੱਕ ਵੇਖਦਾ, ਪੂਰਨ ਸਿੰਘ ਕਹਿੰਦਾ। ਹੁਣ ਇਹ ਜਿਹੜਾ ਸਾਵਾ ਸਾਵਾ ਘਾਹ ਜਿਹੜਾ ਸਾਵਾ ਸਾਵਾ ਡਬਲ ਕੀਤਾ ਨਾ ਉਹਨੇ ਸਾਵਾ ਸਾਵਾ ਘਾਹ, ਅੱਛਾ ਇਹ ਜਿਹੜਾ ਹੈਗਾ ਨਾ ਇੱਕ ਮਿਊਜ਼ੀਕਲ ਟੋਨ ਜਿਹੜੀ ਹੈਗੀ ਹੈ ਨਾ ਉਹਦੇ ਚ ਪੈਦਾ ਕਰਦਾ ਖੁੱਲੀ ਕਵਿਤਾ ਹੋਣ ਦੇ ਬਾਵਜੂਦ ਵੀ। ਪਰ ਹੁਣ ਜਿਸ ਤਰ੍ਹਾਂ ਖੁੱਲੀ ਕਵਿਤਾ ਲਿਖ ਰਹੇ ਨੇ, ਜਿਸ ਤਰ੍ਹਾਂ ਦੇ ਪੋਇਟ ਜਿਹੜੇ ਲਿਖ ਰਹੇ ਨੇ, ਉਹਦੇ ਵਿੱਚ ਪ੍ਰੋਜ਼ ਤੇ ਪੋਇਟਰੀ ਵਿੱਚ ਫਰਕ ਨਹੀਂ ਹੈਗਾ, ਉਹਦੇ ਚ ਉਹ ਪ੍ਰੋਜ਼ ਹੀ ਲਿਖ ਰਹੇ ਨੇ, ਉਹ ਲਾਈਨਾਂ ਜਿਹੜੀਆਂ ਹੈਗੀਆਂ ਨਾ ਕਵਿਤਾ ਵਾਲੀਆਂ ਲਿਖ ਦਿੰਦੇ ਨੇ, ਕਹਿ ਦਿੰਦੇ ਨੇ ਕਿ ਖੁੱਲੀ ਕਵਿਤਾ ਹੈਗੀ ਹੈ। ਸੋ ਪੂਰਨ ਸਿੰਘ ਜਿਹੜਾ ਹੈਗਾ ਨਾ ਇਸ ਮਾਮਲੇ ਦੇ ਵਿੱਚ ਇਹਨਾਂ ਸਾਰਿਆਂ ਨਾਲੋਂ ਵੱਖਰੀ ਤਰ੍ਹਾਂ ਦੀ ਸ਼ੈਲੀ ਜਿਹੜੀ ਹੈਗੀ ਆ, ਸਟਾਈਲ ਜਿਹੜਾ ਹੈਗਾ ਲੈ ਕੇ ਆਉਂਦਾ।
ਤਾਂ ਦੋਸਤੋ, ਤੁਸੀਂ ਸੁਣ ਰਹੇ ਸੀ ਡਾਕਟਰ ਅਮਰੀਕ ਸਿੰਘ ਪੂਨੀ ਦੀ ਗੱਲਬਾਤ ਮੇਰੇ ਸਹਿਯੋਗੀ ਪਤਰਸ ਮਸੀਹ ਨਾਲ, ਅਤੇ ਉਹ ਚਰਚਾ ਕਰ ਰਹੇ ਸੀ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦੀ। ਅਤੇ ਇਸ ਗੱਲਬਾਤ ਦਾ ਜੋ ਬਾਕੀ ਦਾ ਹਿੱਸਾ ਹੈ ਇਹ ਤੁਸੀਂ ਸਾਡੇ ਕੱਲ੍ਹ ਦੇ ਪ੍ਰੋਗਰਾਮ 'ਚ ਸੁਣ ਸਕਦੇ ਹੋ। SBS ਪੰਜਾਬੀ ਦੇ ਨਾਲ ਕੱਲ੍ਹ ਸ਼ਾਮੀ 4 ਵਜੇ ਇੱਕ ਵਾਰ ਫੇਰ ਸਾਂਝ ਪਾਇਓ, ਅਤੇ ਇਸ ਗੱਲਬਾਤ ਦਾ ਦੂਸਰਾ ਹਿੱਸਾ ਤੁਹਾਨੂੰ ਉੱਥੇ ਸੁਣਨ ਨੂੰ ਮਿਲੇਗਾ। ਦੋਸਤੋ, ਆਓ ਹੁਣ ਪ੍ਰੋਗਰਾਮ 'ਚ ਅੱਗੇ ਵੱਧਦੇ ਹਾਂ। ਇਸ ਸਾਲ ਵਿਸ਼ਵ ਭਰ ਵਿੱਚ ਚੋਣਾਂ ਵਿੱਚ ਜਾਣ ਵਾਲੇ ਲੋਕਾਂ ਦੀ ਰਿਕਾਰਡ ਗਿਣਤੀ ਦੇ ਨਾਲ ਲੋਕਤੰਤਰ ਦੀ ਧਾਰਨਾ ਬਦਲ ਗਈ ਹੈ। ਗੱਲ ਅਮਰੀਕਾ ਦੀ। ਵਲੋਂਗੋਂਗ ਯੂਨੀਵਰਸਿਟੀ ਦੇ ਕਾਨੂੰਨ ਦੇ ਪ੍ਰੋਫੈਸਰ ਮਾਰਕਸ ਵੈਗਨਰ ਦੇ ਮੁਤਾਬਿਕ ਅਮਰੀਕਾ ਦੀ ਕਹਾਣੀ ਬਹੁਤ ਸ਼ਾਨਦਾਰ ਰਹੀ ਹੈ, ਪਰ ਪਿਛਲੇ ਦਹਾਕਿਆਂ ਤੋਂ ਕੁਝ ਸਵਾਲ ਉਠਾਏ ਜਾ ਰਹੇ ਹਨ। ਇਕਨੋਮਿਕ ਇੰਟੈਲੀਜੈਂਸ ਯੂਨਿਟ ਦੇ ਅਨੁਸਾਰ ਸੰਯੁਕਤ ਰਾਜ ਅਮਰੀਕਾ ਨੂੰ ਨੁਕਸਾਨਦਾਰ ਲੋਕਤੰਤਰ ਦਾ ਲੇਬਲ ਦਿੱਤਾ ਗਿਆ ਹੈ। ਆਓ ਇਸੇ ਨਾਲ ਸੰਬੰਧਿਤ ਇੱਕ ਰਿਪੋਰਟ ਸੁਣਦੇ ਹਾਂ।
ਤੁਸੀਂ ਹੋ SBS ਪੰਜਾਬੀ ਦੇ ਨਾਲ।
The media people, the academic elites, and probably the business people, they will think there's no democracy in China, dictatorship, authoritarian, and so on and so forth.
ਇਹ ਆਵਾਜ਼ ਹੈ ਮੋਬੋ ਗਾਓ ਦੀ। ਦਰਅਸਲ ਅੱਜ ਅਸੀਂ ਦੁਨੀਆ ਭਰ ਦੇ ਲੋਕਤੰਤਰ ਦੀਆਂ ਧਾਰਨਾਵਾਂ ਅਤੇ ਕਾਰਵਾਈਆਂ ਨੂੰ ਚੀਨ ਅਤੇ ਅਮਰੀਕਾ ਦੇ ਲੋਕਤੰਤਰ ਨੂੰ ਦੇਖ ਕੇ ਉਸਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਮੋਬੋ ਗਾਓ ਹੁਣ ਖਬਰਾਂ ਨਹੀਂ ਦੇਖਦੇ, ਕਿਉਂਕਿ ਹੁਣ ਉਹ ਖਬਰਾਂ ਉੱਤੇ ਭਰੋਸਾ ਨਹੀਂ ਕਰਦੇ।
They are too biased. I read and listen to what the outside people say about China, and lots of them are very insightful, but all lots of them are actually wide off the mark. Lots of commentators in Australian media, they have never touched a feet on China. They think they know China.
ਪ੍ਰੋਫੈਸਰ ਗਾਓ ਐਡੀਲੇਡ ਯੂਨੀਵਰਸਿਟੀ ਵਿੱਚ ਚੀਨੀ ਅਧਿਐਨ ਦੇ ਮਾਹਰ ਨੇ। ਉਹ ਪੀਪਲਸ ਰਿਪਬਲਿਕ ਆਫ ਚਾਈਨਾ ਦੇ ਪੂਰਬ ਵਿੱਚ ਇੱਕ ਪਿੰਡ ਵਿੱਚ ਹੀ ਵੱਡੇ ਹੋਏ ਸਨ। ਚੀਨੀਆਂ ਲਈ ਲੋਕਤੰਤਰ ਦਾ ਕੀ ਅਰਥ ਹੈ ਅਤੇ ਉਹ ਇਸ ਨੂੰ ਕਿਵੇਂ ਸਮਝਦੇ ਨੇ, ਇਸ ਬਾਰੇ ਹੋਰ ਜਾਣਨ ਲਈ SBS ਐਗਜ਼ਾਮਿਨਸ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ। ਚੀਨ ਅਸੀਂ ਇਸ ਲਈ ਚੁਣਿਆ ਹੈ ਕਿਉਂਕਿ ਅਲਾਇੰਸ ਆਫ ਡੈਮੋਕ੍ਰੇਸਿਸ ਫਾਊਂਡੇਸ਼ਨ ਦੇ ਅਨੁਸਾਰ ਮੁੱਖ ਭੂਮੀ ਚੀਨ ਦੇ 83% ਲੋਕ ਮੰਨਦੇ ਨੇ ਕਿ ਉਹ ਲੋਕਤੰਤਰ ਦੇ ਵਿੱਚ ਰਹਿੰਦੇ ਨੇ।
The Chinese would argue that there is what is called substantive democracy or consultative democracy.
ਸਾਰਥਿਕ ਲੋਕਤੰਤਰ ਲਈ ਪ੍ਰੋਫੈਸਰ ਗਾਓ ਪੀਪਲਸ ਕਾਂਗਰਸ ਬਾਰੇ ਗੱਲ ਕਰਦੇ ਨੇ ਜੋ ਹਰ ਪੱਧਰ ਉੱਤੇ ਚੁਣੀ ਜਾਂਦੀ ਹੈ।
So all the laws, for instance, regulations, the Communist Party policymakers can make them, but it has to be passed by the People's Congress. But then, of course, you would say, oh, you have to pass, otherwise you'll be punished. In a sense, it is true. But on the other hand, it's a formality and it does work sometimes.
ਉਹ ਮੰਨਦੇ ਨੇ ਕਿ ਆਜ਼ਾਦੀ ਅਤੇ ਲੋਕਤੰਤਰ ਵਿੱਚ ਅੰਤਰ ਹੈ।
Personal liberty. I like that. I enjoy that. That's why I like staying in a country like Australia, because it does protect personal liberty. But that does not mean it is the same as democracy.
Professor Gao ਕਹਿੰਦੇ ਨੇ ਕਿ ਚੀਨ ਵਿੱਚ ਲੋਕਤੰਤਰ ਦੇ ਅਜਿਹੇ ਤੱਤ ਕੰਮ ਕਰਦੇ ਨੇ ਜਿਸ ਨੂੰ ਦੂਜੇ ਦੇਸ਼ਾਂ ਦੁਆਰਾ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ।
We can't accept China to copy the Western style of democracy. China is a very complex society. In Australia, look, it's 27 million people. That's smaller than the people in Shanghai alone. And it's easier to run a small place. And if you have a kind of Western style of democracy, China might disintegrate.
ਕਿਸੇ ਵੀ ਦੇਸ਼ ਵਿੱਚ ਲੋਕਤੰਤਰ ਬਲੈਕ ਐਂਡ ਵਾਈਟ ਨਹੀਂ ਹੁੰਦਾ ਅਤੇ ਇਹ ਹਰ ਜਮਹੂਰੀ ਦੇਸ਼ ਦੀ ਕਹਾਣੀ ਹੈ ਜਿਸ ਵਿੱਚ ਆਸਟ੍ਰੇਲੀਆ ਤੇ ਸੰਯੁਕਤ ਰਾਜ ਅਮਰੀਕਾ ਵੀ ਸ਼ਾਮਲ ਨੇ।
So there's a really good long running by now survey by the Economic Intelligence Unit which now calls the United States a flawed democracy, ranking far below countries that it would most likely look at as its equals.
ਇਹ ਨੇ ਮਾਰਕਸ ਵੈਗਨਰ, ਇਹ ਵੈਲੰਗੋਂਗ ਯੂਨੀਵਰਸਿਟੀ ਵਿੱਚ ਕਾਨੂੰਨ ਦੇ ਪ੍ਰੋਫੈਸਰ ਨੇ।
The difference in the US is that the political culture with its polarization has led to such deep divisions that trust is no longer in place to the extent that I would think it's necessary to call the US a healthy democracy.
ਪ੍ਰੋਫੈਸਰ ਵੈਗਨਰ ਦਾ ਕਹਿਣਾ ਹੈ ਕਿ ਅਮਰੀਕਾ ਕਨਸਟੀਟਿਊਸ਼ਨਲ ਬੈਕ ਸਲਾਈਡਿੰਗ ਦਾ ਸਾਹਮਣਾ ਕਰ ਰਿਹਾ ਹੈ।
Understandings of what a politician should or should not do, undermining long-held beliefs that then engender trust in the constitutional system in the US. That really erodes the foundational pillars of democracy.
ਉਹ ਕਹਿੰਦੇ ਨੇ ਕਿ ਇਹ ਅਮਰੀਕੀ ਲੋਕਤੰਤਰ ਨੂੰ ਸਮਝਣ ਦੇ ਤਰੀਕੇ ਨੂੰ ਪ੍ਰਭਾਵਿਤ ਕਰ ਰਿਹਾ ਹੈ।
Today you see this in the House Freedom Caucus, the MAGA movement, and all of this sort of goes towards a deep partisan divide, conflicts over racism, immigration, socioeconomic inequalities are growing, the erosion of voting rights, and then the questions over reproductive health, the rights of LGBTQI+ people, school curricula even, the banning of library books, and all of that contributes to that. And at this point in time, even compared to the last 15 or 30 years, we see a very low level of trust in US democratic institutions.
ਪਰ ਅਮਰੀਕੀ ਲੋਕਤੰਤਰ ਬਾਰੇ ਪ੍ਰੋਫੈਸਰ ਵੈਗਨਰ ਦਾ ਦ੍ਰਿਸ਼ਟੀਕੋਣ ਅਕੈਡਮਿਕ ਦ੍ਰਿਸ਼ਟੀਕੋਣ ਦੇ ਨਾਲੋਂ ਬਿਲਕੁਲ ਉਲਟਾ ਹੈ। ਉਹ ਸਮਝਾਉਂਦੇ ਨੇ ਕਿ ਹਰ ਰੋਜ਼ ਅਮਰੀਕੀ ਇਸ ਨੂੰ ਕਿਵੇਂ ਦੇਖਦੇ ਨੇ।
I do think that the very large majority of people in the US are still proud of a version of the history that they like to tell themselves. The US story has been rather glorious, and there's over the last decades raised questions about some of these elements, and then that then goes towards the sort of erosion of deeply held narratives that might not make the country look as heroic as it once might have looked to lots of people.
ਇਸ ਸਾਲ ਵਿਸ਼ਵ ਭਰ ਵਿੱਚ ਚੋਣਾਂ ਵਿੱਚ ਜਾਣ ਵਾਲੇ ਲੋਕਾਂ ਦੇ ਰਿਕਾਰਡ ਗਿਣਤੀ ਦੇ ਨਾਲ ਲੋਕਤੰਤਰ ਬਾਰੇ ਧਾਰਨਾਵਾਂ ਬਦਲਦੀਆਂ ਰਹਿਣਗੀਆਂ। ਇਹ ਜਾਣਕਾਰੀ SBS ਐਗਜ਼ਾਮਿਨਸ ਦੀ ਟੀਮ ਵੱਲੋਂ ਓਲੀਵੀਆ ਦੀ ਓਰੀਓ ਦੀ ਸਹਾਇਤਾ ਨਾਲ ਪੰਜਾਬੀ ਵਿੱਚ ਜਸਦੀਪ ਕੌਰ ਗਿੱਲ ਵੱਲੋਂ ਪੇਸ਼ ਕੀਤੀ ਗਈ ਹੈ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।
ਤਾਂ ਦੋਸਤੋ, ਇਹਦੇ ਨਾਲ ਹੀ ਅਸੀਂ ਪਹੁੰਚ ਗਏ ਆਪਣੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ। ਮੈਂ ਹਾਂ ਤੁਹਾਡੇ ਨਾਲ ਤੇਜਿੰਦਰ ਸਿੰਘ। ਤੁਸੀਂ ਸੁਣ ਰਹੇ ਹੋ SBS ਪੰਜਾਬੀ, ਤੇ SBS ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ ਤਰੀਨ ਖਬਰਾਂ ਸਮੇਤ ਉਹਨਾਂ ਕਹਾਣੀਆਂ ਨਾਲ ਤੁਹਾਨੂੰ ਜੋੜਦਾ ਹੈ ਜੋ ਆਸਟ੍ਰੇਲੀਆ ਵਿੱਚ ਨੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਬੇਹੱਦ ਅਹਿਮ ਹਨ। ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮੀ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ ਅਤੇ ਆਪਣੇ ਟੈਲੀਵਿਜ਼ਨ ਦੇ ਚੈਨਲ 305 ਯਾਨੀ 305 ਉੱਤੇ ਸੁਣ ਸਕਦੇ ਹੋ। ਇਹਦੇ ਨਾਲ ਹੀ ਤੁਸੀਂ ਸਾਨੂੰ ਆਡੀਓ ਐਪ SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਵੀ ਸੁਣ ਸਕਦੇ ਹੋ। ਅਤੇ ਜੇ ਹੋਰ ਜਾਣਕਾਰੀਆਂ ਚਾਹੀਦੀਆਂ ਨੇ ਤਾਂ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਸਕਦੇ ਹੋ। ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਜ਼ਰੀਏ ਵੀ ਤੁਸੀਂ SBS ਪੰਜਾਬੀ ਦੇ ਨਾਲ ਜੁੜ ਸਕਦੇ ਹੋ। ਅਤੇ ਇਹਦੇ ਨਾਲ ਹੀ ਹੁਣ ਵੇਲਾ ਹੋ ਗਿਆ ਹੈ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਕੱਲ੍ਹ ਮੁਲਾਕਾਤ ਹੋਏਗੀ ਫੇਰ ਸ਼ਾਮੀ 4 ਵਜੇ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ। ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।